ਸ੍ਰੀ ਰਾਗ ਮਹੱਲਾ ਪੰਜਵਾਂ। ਇਹ ਸੰਸਾਰ ਦੇ ਜਿਹੜਾ ਜੀਵ ਹੈ, ਪ੍ਰਮਾਦੀ ਜੀਵ ਕਹਿੰਦੇ ਇਹਨੂੰ, ਹਮੇਸ਼ਾ ਹੀ ਹੰਕਾਰ ਦੇ ਵਿੱਚ ਰਹਿਣ ਵਾਲਾ ਪ੍ਰਮਾਦੀ, ਜਿਵੇਂ ਬਹੁਤਾ ਹੀ ਨਸ਼ਾ ਚੜਿਆ ਹੁੰਦਾ ਨਾ, ਪਦਾਰਥਾਂ ਦਾ, ਪੈਸੇ ਦਾ, ਗੱਲ ਹੀ ਨਹੀਂ ਕਰਦਾ, ਥੱਲੇ ਵੱਲ ਤਾਂ ਦੇਖਦਾ ਹੀ ਨਹੀਂ। ਉਹੋ ਜਿਹੇ ਜੀਵ ਦਾ ਕਥਨ ਕਰਦਿਆਂ ਸਤਿਗੁਰੂ ਕਹਿੰਦੇ ਨੇ, ਸ੍ਰੀ ਰਾਗ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ੍ਰੀ ਰਾਗ 'ਚ ਫਰਮਾਉਂਦੇ ਬਚਨ, ਮੇਰਾ ਤਨ ਯਾਰ ਧਨ ਮੇਰਾ ਰਾਜ ਰੂਪ ਮੈਂ ਦੇਸ। ਜਿਹੜਾ ਬੰਦਾ ਦੁਨਿਆਵੀ ਉਹ ਕੀ ਕਹਿੰਦਾ, ਇਹ ਸਰੀਰ ਮੇਰਾ, ਇਹ ਧਨ ਵੀ ਮੇਰਾ, ਅਤੇ ਮੈਂ ਇੰਨੇ ਦੇਸ਼ਾਂ ਦਾ ਰਾਜਾ ਅਤੇ ਸੋਹਣੇ ਰੂਪ ਵਾਲਾ, ਮੇਰਾ ਬੜਾ ਸੁੰਦਰ ਰੂਪ ਹੈ, ਮੇਰੇ ਵਰਗਾ ਰੰਗ ਨਹੀਂ ਕਿਸੇ ਦਾ। ਸੋਤ ਦਾਰਾ ਬਨਤਾ ਅਨੇਕ ਬਹੁਤ ਰੰਗ ਅਰਵੇਸ, ਇਹ ਮੇਰੀਆਂ ਸੁੱਤ ਦਾਰਾ ਨੇ, ਭਾਵ ਪੁੱਤਰ ਹੈ, ਦਾਰਾ ਇਸਤਰੀ ਹੈ। ਸੋ ਸੁੱਤ ਦਾਰਾ, ਸੁੱਤ ਪੁੱਤਰ ਦੀ ਦਾਰਾ ਇਸਤਰੀ, ਇਹ ਮੇਰੀਆਂ ਨੋਹਾਂ ਨੇ, ਅਨੇਕਾਂ ਇਸਤਰੀਆਂ ਨੇ, ਬਹੁਤੇ ਰੰਗਾਂ ਰੰਗਾਂ ਦੇ ਲਿਬਾਸ ਨੇ ਮੇਰੇ ਕੋਲ, ਕੱਪੜਾ ਬਹੁਤ ਫਲਾਣੇ ਥਾਂ ਤੋਂ ਮੰਗਾਇਆ, ਫਲਾਣੇ ਥਾਂ ਤੋਂ ਮੰਗਾਇਆ, ਕੱਪੜੇ ਦੂਜੇ ਮੁਲਕ ਤੋਂ ਸਮਾ ਕੇ ਮੰਗਾਏ ਨੇ, ਉੱਥੋਂ ਮੰਗਾਏ ਨੇ। ਹਰ ਨਾਮ ਹਿਰਦੈ ਨਾ ਵਸਈ, ਕਾਰਜ ਕਿਤੈ ਨਾ ਲੇਖ। ਹਰੀ ਦਾ ਨਾਮ ਹਿਰਦੇ 'ਚ ਵੱਸਦਾ ਹੀ ਨਹੀਂ, ਇਸ ਲਈ ਇਹ ਸਾਰੇ ਕਾਰਜ ਕਿਸੇ ਲੇਖੇ 'ਚ ਹੀ ਨਹੀਂ ਹਨ। ਕੁਛ ਵੀ ਲਈ ਫਿਰੋ, ਨਾਮ ਤੋਂ ਬਿਨਾਂ ਇਹ ਸਾਰੀਆਂ ਚੀਜ਼ਾਂ ਬੇਕਾਰ ਨੇ। ਵੱਡੇ ਵੱਡੇ ਰਾਜੇ ਮਹਾਰਾਜੇ, ਉਹ ਜੀ ਕੱਪੜੇ ਫਲਾਣੇ ਦੇ ਫਰਾਂਸ ਤੋਂ ਬਣ ਕੇ ਆਉਂਦੇ ਸੀ, ਉਹ ਜਰਮਨ ਤੋਂ ਬਣ ਕੇ ਆਉਂਦੇ ਸੀ, ਉੱਥੋਂ ਬਣ ਕੇ ਆਉਂਦੇ ਸੀ, ਅਤੇ ਜਦ ਉੜਦਾ ਮਿੰਟ ਹੀ ਲੱਗਿਆ ਗਿਆ, ਕੋਈ ਕੱਪੜਾ ਨਹੀਂ ਕੰਮ ਆਇਆ। ਫਿਰ ਮਹਾਰਾਜ ਕਹਿੰਦੇ, ਦੁਨੀਆਂ ਬੇਕਾਰ ਦੇ ਕੰਮਾਂ 'ਚ ਬਹੁਤ ਲੱਗਦੀ ਹੈ, ਨਾਮ ਵਾਲੇ ਪਾਸੇ ਨੂੰ ਧਿਆਨ ਹੀ ਨਹੀਂ ਦੁਨੀਆਂ ਦਾ। ਮੇਰੇ ਮਨ ਹਰ ਹਰ ਨਾਮ ਧਿਆਏ, ਇਹ ਮੇਰੇ ਮਨਾਂ ਤੂੰ ਵਾਹਿਗੁਰੂ ਵਾਹਿਗੁਰੂ ਧਿਆਉਣਾ ਕਰ। ਤੈਨੂੰ ਸਹੀ ਜੀ ਗੱਲ ਦੱਸ ਦਈਏ, ਜੇ ਤੂੰ ਗੁਰਸਿੱਖ ਹੈ ਸਾਡਾ, ਦੁਨੀਆਂ ਦੇ ਚੋਚਲੇ, ਇਹਨਾਂ ਦੀਆਂ ਚੰਚਲਤਾਈਆਂ, ਇਹ ਲਿਸ਼ਕ ਪੁਸ਼ਕ ਨਾ ਦੇਖ ਇਹਨਾਂ ਦੀ, ਇਹ ਇੱਥੇ ਹੀ ਹੈ ਬਸ, ਦਿਖਾਵੇ ਮਾਤਰ ਹੀ ਹੈ ਸਾਰਾ ਕੁਛ, ਇਹ ਹੈ ਕੁਛ ਨਹੀਂ। ਸਾਦਗੀ ਤੋਂ ਬਿਨਾਂ ਸਭ ਬੇਕਾਰ, ਸਾਦਾ ਖਾਣਾ, ਸਾਦਾ ਪਹਿਨਣਾ, ਮਿੱਠਾ ਬੋਲਣਾ, ਨਿਮ ਚੱਲਣਾ, ਇਹੀ ਸ਼ੁਭ ਗੁਣ ਹੁੰਦੇ ਨੇ ਸਾਰੇ। ਕਰ ਸੰਗਤ ਨਿਤ ਸਾਧਕੀ, ਗੁਰ ਚਰਨੀ ਚਿੱਤ ਲਾਏ ਰਹਾਓ। ਜਿਹੜੇ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦਾ, ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਪੰਗਤੀ ਨੂੰ ਵੀ ਮੰਨਣਾ ਪੈਣਾ। ਹੁਣ ਸਤਿਗੁਰੂ ਕਹਿੰਦੇ ਨੇ, ਦੋ ਇਹਦੇ 'ਚ ਸਪਸ਼ਟ ਕਹਿੰਦੇ ਨੇ, ਕਰ ਸੰਗਤ ਨਿਤ ਸਾਧਕੀ, ਗੁਰ ਚਰਨੀ ਚਿੱਤ ਲਾਏ। ਕਹਿੰਦੇ ਹਰ ਰੋਜ਼ ਤੂੰ ਸੰਤਾਂ ਮਹਾਤਮਾ ਦੀ ਸੰਗਤ ਕਰਿਆ ਕਰ, ਜੇ ਮਿਲ ਜਾਣ, ਅਤੇ ਗੁਰਾਂ ਦੇ ਚਰਨਾਂ ਵਿੱਚ ਚਿੱਤ ਲਾਈ ਰੱਖ ਹਮੇਸ਼ਾ। ਗੁਰਮੁਖ ਪਿਆਰੇ ਕੋਈ ਵੀ ਮਿਲ ਜਾਣ, ਨਾਮ ਜਪਣ ਵਾਲੇ ਬਥੇਰੇ, ਅਜੇ ਲੱਭਣ ਚੱਲੀਏ ਤਾਂ ਰੱਬ ਦੇ ਬੰਦੇ ਮਿਲ ਹੀ ਜਾਂਦੇ ਨੇ, ਉਹਨਾਂ ਨੂੰ ਮਿਲ, ਪੂਰਨ ਮਹਾਤਮਾ ਦੀ ਖੋਜ ਕਰ। ਭੱਟਾ ਨੇ ਕਿਹਾ, ਰਹੇ ਸੰਤ ਹਾਂ ਟੋਲ, ਸਾਧ ਬਹੁ ਤੇਰੇ ਡਿੱਠੇ, ਸਭ ਕੁਛ ਟੋਲਣਾ ਪੈਂਦਾ ਸਭ ਕੁਛ। ਕਰ ਸੰਗਤ ਨਿਤ ਸਾਧ ਕੀ, ਸਾਧ ਸੰਗਤੀ ਕਰ ਲੈ, ਨਹੀਂ ਤਾਂ ਫਿਰ ਸੰਗਤ ਵਿੱਚੋਂ ਹੀ ਰੱਬ ਦੇ ਪਿਆਰੇ ਮਿਲ ਜਾਣਗੇ। ਗੁਰਾਂ ਦੇ ਚਰਨਾਂ 'ਚ ਆਪਣਾ ਚਿੱਤ ਜੋੜ ਕੇ ਰੱਖ, ਵਿਸ਼ਰਾਮ ਦੇ ਕੇ ਕਹਿੰਦੇ ਨੇ, ਨਾਮ ਨਿਧਾਨ ਧਿਆਈ ਹੈ ਮਸਤਕ ਹੋਵੇ ਭਾਗ। ਜਿਨ੍ਹਾਂ ਦੇ ਮੱਥੇ ਦੇ ਚੰਗੇ ਭਾਗ ਹੁੰਦੇ, ਉਹ ਨਾਮ ਰੂਪ ਖਜ਼ਾਨੇ ਨੂੰ ਧਿਆਉਂਦੇ ਨੇ, ਵਾਹਿਗੁਰੂ 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 ਕਰੀ ਜਾਂਦੇ ਨੇ ਉਹ। ਕਾਰਜ ਸਭ ਸਵਾਰੀ ਹੈ ਗੁਰ ਕੀ ਚਰਨੀ ਲਾਗ। ਜਿਹੜੇ ਗੁਰਾਂ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਲੱਗ ਜਾਂਦੇ ਨੇ, ਚਰਨੀ ਪੈ ਜਾਂਦੇ ਨੇ, ਆਪਣੇ ਆਪ ਨੂੰ ਤਨ ਮਨ ਧਨ ਸਭ ਸੌਂਪ, ਗੁਰ ਕਾ ਹੁਕਮ ਮੰਨਿਆ ਪਾਈਆ, ਗੁਰੂ ਦੇ ਸਮਰਪਣ ਕਰ ਦੇਣਾ ਸਭ ਕੁਛ, ਆਪਣਾ ਆਪ ਸਤਿਗੁਰਾਂ ਨੂੰ ਦੇ ਦੇਣਾ, ਨਾਮ ਜਪਣਾ, ਆਪਣੇ ਸਾਰੇ ਕੰਮਾਂ ਨੂੰ ਸਵਾਰ ਲੈਂਦੇ ਨੇ ਉਹ, ਗੁਰੂ ਵਾਲੇ ਬਣ ਜਾਣਾ, ਸਰੀਰ ਅਰਪਣ ਕਰਨਾ। ਜਿਵੇਂ ਅੰਮ੍ਰਿਤ ਛੱਕ ਕੇ ਗੁਰਸਿੱਖ ਕਕਾਰ ਪਹਿਨ ਕੇ, ਇਹ ਸਰੀਰ ਗੁਰੂ ਦਾ ਹੋ ਜਾਂਦਾ, ਗੁਰੂ ਨੇ ਇਸ ਸਰੀਰ ਉੱਤੇ ਆਪਣੇ ਨਿਸ਼ਾਨੀਆਂ ਪਾ ਲਈਆਂ, ਦਾਤਰਾ ਪਾ ਲਿਆ, ਕਿਉਂਕਿ ਇਹ ਮੇਰਾ ਸਰੀਰ ਹੈ, ਹੁਣ ਗੁਰੂ ਦਾ ਸਰੀਰ, ਹੁਣ ਮੇਰਾ ਨਹੀਂ ਰਿਹਾ, ਕਿਉਂ ਕੜਾ ਉਹਨਾਂ ਨੇ ਪਾ ਲਿਆ ਮੇਰੇ ਹੱਥ ਵਿੱਚ, ਭਈ ਇਹ ਮੇਰਾ, ਮੇਰੀ ਮੋਹਰ ਹੈ ਤੇਰੇ ਸਿਰ 'ਤੇ, ਕੇਸਾਂ ਵਾਲੀ ਮੋਹਰ, ਕੰਘਾ ਹੈ, ਇਸ ਤਰ੍ਹਾਂ ਕਸ਼ਹਿਰਾ ਪਾ ਦਿੱਤਾ ਗੁਰਸਿੱਖ ਨੂੰ, ਇੱਕ ਸੰਪੂਰਨ ਮਨੁੱਖ ਬਣਾਇਆ ਕਕਾਰਾਂ ਦੇ ਸੰਯੁਕਤ। ਜੇ ਤੂੰ ਮੇਰਾ ਹੈ ਕਕਾਰ ਸਰੀਰ ਕਰਕੇ ਪਾ, ਮਨ ਕਰਕੇ ਨਿਤਨੇਮ ਕਰ, ਧਨ ਕਰਕੇ ਸੇਵਾ ਕਰ, ਤੂੰ ਮੇਰਾ ਹੈ ਹੁਣ। ਹਉ ਮੈਂ ਰੋਗ ਭ੍ਰਮ ਕੱਟੀਐ ਨਾ ਆਵੈ ਨਾ ਜਾਗ। ਜਿਹੜਾ ਹਉਮੈ ਰੂਪੀ ਦੀਰਘ ਰੋਗ ਹੈ ਨਾ, ਇਹ ਪੰਜ ਪ੍ਰਕਾਰ ਦਾ ਭਰਮ ਹੈ ਜੀਵ ਨੂੰ ਪਿਆ ਹੋਇਆ, ਇਹ ਕੱਟਿਆ ਜਾਂਦਾ ਫਿਰ ਗੁਰਾਂ ਦੀ ਕਿਰਪਾ ਨਾਲ। ਇਹ ਕੰਮ ਹੁੰਦਾ ਅਸਲ ਵਿੱਚ ਸਵਾਰਨ ਵਾਲਾ। ਸਤਿਗੁਰੂ ਕਹਿੰਦੇ ਨਾ ਤੂੰ ਆਵੇਂਗਾ ਨਾ ਹੀ ਪਰਲੋਕ ਜਗ੍ਹਾ ਤੇ ਹਿਸਾਬ ਦੇਣ ਲਈ ਜਾਵੇਂਗਾ। ਕਰ ਸੰਗਤ ਤੂੰ ਸਾਧਕੀ, 68 ਤੀਰਥ ਨਾਓ। ਕਹਿੰਦੇ ਭਾਈ ਤੂੰ ਸੰਤਾਂ ਦੀ ਸੰਗਤ ਕਰ ਤਾਂ ਘਰ ਬੈਠੇ 68 ਤੀਰਥਾਂ ਦਾ ਨਹਾਓ, ਇਸ਼ਨਾਨ ਹੋ ਜਾਂਦਾ। ਬੜੇ ਬੜੇ ਮਹਾਂਪੁਰਖਾਂ ਕੋਲ ਬਹੁਤ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਕੋਈ ਪ੍ਰੇਮੀ ਮਹਾਂਪੁਰਖਾਂ ਨੂੰ ਕਹਿਣ ਲੱਗਿਆ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨੂੰ, ਬਾਬਾ ਜੀ ਇਹ 68 ਤੀਰਥਾਂ 'ਤੇ ਇਸ਼ਨਾਨ ਕਰਨਾ ਚਾਹੀਦਾ। ਸਵੇਰੇ 2 ਵਜੇ ਮਹਾਂਪੁਰਖ ਇਸ਼ਨਾਨ ਕਰ ਰਹੇ, ਖੂਹ ਸੀ ਛੋਟਾ ਜਿਹਾ ਹਲਟੀ ਜੀ, ਉਹਨੂੰ ਗੇੜ ਕੇ ਫਿਰ ਉਹਦੇ ਵਿੱਚ ਬੱਚਾ ਜਿਹਾ ਬਣਿਆ ਹੋਇਆ, ਉਹ 'ਚ ਇਸ਼ਨਾਨ ਕਰਨਾ। ਕਹਿਣ ਲੱਗੇ ਹਾਂ 68 ਤੀਰਥ, ਕੋਈ ਨਹੀਂ 68 ਤੀਰਥ ਵੀ ਦਿਖਾ ਦਿੰਦੇ ਹਾਂ। ਤਾਂ ਉਸ ਵਕਤ ਉਹਦੇ 'ਚ ਪਾਣੀ ਭਰ ਕੇ ਲਿਟੇ ਰਹੇ। ਬਾਅਦ ਵਿੱਚ ਕਹਿੰਦੇ ਲੈ ਹੁਣ ਵਸਤਰ ਉਤਾਰ ਕੇ ਇੱਥੇ ਜਲ ਵਿੱਚ ਪੈ ਜਾ। 68 ਤੀਰਥ ਇਸ ਵਕਤ ਇੱਥੇ ਮੌਜੂਦ ਨੇ, ਹਾਜ਼ਰ ਨੇ ਸਾਡੇ ਕੋਲ, ਤੂੰ ਨਹਾ ਲੈ। ਇਸ ਕਰਕੇ ਸਤਿਗੁਰੂ ਕਹਿ ਰਹੇ ਕਰ ਸੰਗਤ ਤੂੰ ਸਾਧਕੀ, ਐਸਾ ਕਰਦੇ ਨੇ ਸਾਰੇ, ਕੋਈ ਔਖੀ ਗੱਲ ਨਹੀਂ ਹੁੰਦੀ ਉਹਨਾਂ ਵਾਸਤੇ, ਆਪਣੇ ਲਈ ਬਹੁਤ ਔਖੀ ਹੈ, ਬਹੁਤ ਜ਼ਿਆਦਾ ਔਖੀ। ਪਰ ਦੇਖਿਆ ਕਿ ਸੰਤਾਂ ਮਹਾਤਮਾ ਲਈ ਕੋਈ ਚੀਜ਼ ਔਖੀ, ਸਭ ਕੁਛ ਹੀ ਸੌਖਾ ਹੈ। ਤੁਹਾਡੇ ਲਈ ਵੀ ਸੌਖਾ ਹੋ ਸਕਦਾ ਜੇ ਤੁਸੀਂ ਨਾਮ ਜਪ ਕੇ ਹਿਰਦੇ 'ਚ ਨਾਮ ਨੂੰ ਵਸਾ ਲੈਂਦੇ ਹੋ, ਤਾਂ ਤੁਹਾਡੇ ਅਧੀਨ ਹੈ ਸਾਰਾ ਕੁਛ, ਤੁਹਾਡਾ ਇਸ਼ਨਾਨ ਉੱਥੇ ਹੀ ਹੋ ਜਾਣਾ ਬੈਠਿਆਂ ਹੀ। ਭਗਤਾਂ ਦੇ ਇਸ਼ਨਾਨ ਕਰਾਉਂਦੇ ਨੇ ਤੀਰਥ, ਉਹਨਾਂ ਦੇ ਘਰ ਹੀ ਆ ਕੇ ਜੇ ਫੁਰਨਾ ਕਰ ਲੈਣ, ਉਹ ਵੈਸੇ ਹੀ ਮਿਲਣ ਚਲੇ ਆਉਂਦੇ ਨੇ। ਕਿਉਂ? ਜਿਵੇਂ ਸੰਗਤ ਨੇ ਸ਼ਿਕਾਇਤ ਕਰਤੀ ਭਾਈ ਜਗਤ ਮੱਲ ਦੀ ਪਟਨਾ ਸਾਹਿਬ ਗਊ ਘਾਟ, ਮਹਾਰਾਜ ਇਹ ਹਲਵਾਈ ਸਿੱਖ ਹਲਵਾਈ ਜਿਹੜਾ ਹੈ ਜਲੇਬੀਆਂ ਖਵਾ ਲੱਡੂ ਖਵਾ ਸੇਵਾ ਤਾਂ ਬਹੁਤ ਕਰਦਾ, ਪਰ ਇਹਨੂੰ ਕਦੇ ਨਹਾਉਂਦਿਆਂ ਨਹੀਂ ਦੇਖਿਆ ਅਸੀਂ, ਨਹਾਉਂਦਾ ਪਤਾ ਨਹੀਂ ਕਿਹੜੇ ਵੇਲੇ ਹੈ। ਮਹਾਰਾਜ ਕਹਿੰਦੇ ਅੱਜ ਰਾਤ ਨੂੰ ਲੁੱਕ ਕੇ ਬੈਠ ਕੇ ਦੇਖੋ ਸਾਰੇ ਸਿੱਖ। ਉਸ ਵਕਤ ਰਾਤ ਨੂੰ ਲੁੱਕ ਕੇ ਬੈਠੇ ਦੇਖਣ ਲੱਗੇ, ਰਾਤ ਨੂੰ 12 ਕੁ ਵਜੇ ਤੋਂ ਬਾਅਦ ਇੱਕ ਕਾਲੇ ਰੰਗ ਦੀ ਗਾਂ ਆਈ। ਭਾਈ ਸਾਹਿਬ ਨੇ ਵਸਤਰ ਉਤਾਰ ਕੇ ਬੈਠ ਗਏ ਅਤੇ ਉਹ ਗਾਂ ਨੇ ਮੂੰਹ ਖੋਲ੍ਹਿਆ, ਇਉਂ ਵਿੱਚੋਂ ਧਾਰਾ ਵਗੀ, ਇਸ਼ਨਾਨ ਕਰਾ ਦਿੱਤਾ। ਜਿਹੜਾ ਪਾਣੀ ਧਰਤੀ 'ਤੇ ਡੁੱਲਿਆ ਸੀ ਉਹ ਕਾਲੇ ਰੰਗ ਦੀ ਗਾਂ ਉਹਦੇ ਵਿੱਚ ਲਿਟ ਗਈ ਅਤੇ ਚਿੱਟੀ ਹੋ ਗਈ। ਲੋਕ ਕਹਿੰਦੇ ਕਾਲੇ ਕਾਂ ਬੱਗੇ ਨਹੀਂ ਕੀਤੇ, ਠੀਕ ਹੈ ਤੇਰੀ ਗੱਲ ਵੀ ਠੀਕ ਹੈ, ਤੇਰੀ ਬੁੱਧੀ ਦਾ ਅੰਦਾਜ਼ਾ ਹੋ ਗਿਆ, ਤੇਰੀ ਭਗਤੀ ਦਾ ਪਤਾ ਲੱਗ ਗਿਆ, ਤੇਰਾ ਤਪਾਜ ਹੀ ਖੁੱਲ੍ਹ ਗਿਆ, ਤੂੰ ਤਾਂ ਕਰਦਾ ਹੀ ਕੱਖ ਨਹੀਂ, ਪਤਾ ਲੱਗ ਗਿਆ ਇੰਨੇ ਕੁ ਪਾਣੀ 'ਚ ਤੂੰ। ਜੇ ਤੂੰ ਗੁਰਸਿੱਖ ਹੁੰਦਾ, ਜੇ ਤੂੰ ਪਹੁੰਚੀ ਹੋਈ ਹਸਤੀ ਹੁੰਦੀ, ਜੇ ਤੇਰੇ ਅੰਦਰ ਪ੍ਰਕਾਸ਼ ਹੁੰਦਾ ਤਾਂ ਇਹ ਗੱਲ ਨਾ ਕਹਿੰਦਾ ਤੂੰ। ਉੱਥੇ ਚਿੱਟੀਆਂ ਗਊਆਂ ਕਰਤੀਆਂ ਗੁਰੂ ਸਾਹਿਬ ਨੇ ਕਾਲੀਆਂ ਤੋਂ। ਉਸ ਵਕਤ ਗੁਰਸਿੱਖਾਂ ਨੇ ਪਰਿਓਂ ਅੱਗਿਓਂ ਜਾ ਕੇ ਗਊ ਨੂੰ ਘੇਰ ਕੇ ਪੁੱਛਿਆ ਕੌਣ ਹੈ ਤੂੰ? ਕਹਿੰਦੀ ਗੰਗਾ ਹਾਂ ਮੈਂ, ਮੈਂ ਭਾਈ ਸਾਹਿਬ ਦਾ ਇਹ ਬ੍ਰਹਮ ਗਿਆਨੀ ਨੇ, ਰੋਜ਼ ਇਸ਼ਨਾਨ ਕਰਾਉਂਦੀ ਹਾਂ ਅਤੇ ਜਿਹੜੇ ਮੈਨੂੰ ਪਾਪ ਲੋਕ ਚਾੜ ਜਾਂਦੇ ਨੇ ਮੇਰੇ 'ਚ ਇਸ਼ਨਾਨ ਕਰਕੇ, ਉਹ ਬ੍ਰਹਮ ਗਿਆਨੀ ਦੀ ਧੂੜੀ ਮਿਲਣ ਨਾਲ ਮੇਰੇ ਨਿਕਲ ਜਾਂਦੇ ਸਾਰੇ ਪਾਪ। ਹੁਣ ਇਸ ਗੱਲ ਨੂੰ ਜਿਹੜਾ ਆਮ ਜਿਹਾ ਬੰਦਾ ਉਹ ਨਹੀਂ ਮੰਨਦਾ। ਅਸਲ ਵਿੱਚ ਗੁਰਬਾਣੀ ਦਾ ਵਿਸ਼ਾ ਉਹਨਾਂ ਲੋਕਾਂ ਲਈ ਸੀ ਜਿਹੜੇ ਲੋਕ ਇਸ ਰਸਤੇ ਉੱਤੇ ਚੱਲਦੇ ਨੇ। ਜਦੋਂ ਆਪਾਂ ਸਾਰਿਆਂ ਨੂੰ ਹੀ ਚੀਜ਼ਾਂ ਸੁਣਾਉਣ ਲੱਗ ਜਾਂਦੇ ਹਾਂ ਤਾਂ ਸਾਰੇ ਲੋਕ ਯਕੀਨ ਹੀ ਨਹੀਂ ਕਰਦੇ, ਹੌਲੀ ਹੌਲੀ ਵਿਸ਼ਵਾਸ ਨਹੀਂ ਰਹਿੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਤਾਂ ਆਪਾਂ ਨੂੰ ਕਹਿੰਦੇ ਕਰ ਸੰਗਤ ਤੂੰ ਸਾਧ ਕੀ, 68 ਤੀਰਥ ਨਹਾਓ, ਸੰਤਾਂ ਦੀ ਸਾਧੂਆਂ ਦੀ ਸੰਗਤ ਕਰ। ਨਕਲੀਆਂ ਨੂੰ ਨਕਲੀ ਮਿਲ ਜਾਂਦੇ, ਅਸਲੀਆਂ ਨੂੰ ਅਸਲੀ ਮਿਲ ਜਾਂਦੇ, ਪਛਾਣ ਹੋਣੀ ਚਾਹੀਦੀ ਬੰਦੇ ਦੀ। ਅਸੀਂ ਨਹੀਂ ਮਾੜੇ ਮੋਟੇ ਕੋਲ ਜਾਂਦੇ, ਅਸਲੀ ਦਾ ਵੀ ਪਤਾ ਲੱਗ ਜਾਂਦਾ, ਨਕਲੀ ਦਾ ਵੀ ਪਤਾ ਲੱਗ। ਮੈਂ ਨਹੀਂ ਗਿਆ ਅੱਜ ਤੱਕ ਨਕਲੀ ਕੋਲ, ਨਹੀਂ ਗਿਆ ਕਿਸੇ ਕੋਲ, ਉਹੀ ਫੀਲਿੰਗ ਹੀ ਹੋ ਜਾਂਦੀ ਅੰਦਰੋਂ, ਬਈ ਨਹੀਂ ਗੱਲ ਜੀ ਹੈ ਨਹੀਂ ਇੱਥੇ ਉਹ ਜੇ। ਪਰ ਪਹਿਲਾਂ ਬ੍ਰਹਮ ਗਿਆਨੀ ਕਿਸੇ ਸੰਗਤ ਹੋਈ ਹੋਵੇ ਤਾਂ ਹੀ ਇਹਨਾਂ ਗੱਲਾਂ ਦਾ ਗਿਆਨ ਹੁੰਦਾ, ਨਹੀਂ ਤਾਂ ਫਿਰ ਪੁੱਛ ਹੀ ਲਵੇ ਬੰਦਾ ਵੀ ਆਹ ਕਿੰਨੇ ਕੁ ਪਾਣੀ 'ਚ ਆਹ। ਉੱਥੋਂ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਇੰਨੇ ਕੁ ਪਾਣੀ 'ਚ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਅਸਲ ਰੂਪ ਦੇ ਵਿੱਚ ਸਾਧੂ ਸੰਤ ਮਹਾਤਮਾ ਪੂਰਨ ਹੈ ਉਹਨਾਂ ਦੀ ਸੰਗਤ ਕਰ। 68 ਤੀਰਥਾਂ ਦਾ ਇਸ਼ਨਾਨ ਦਾ ਫਲ ਇਹੀ ਹੈ ਕਿ 68 ਤੀਰਥ ਪੁਰਾਣੀਆਂ ਚੀਜ਼ਾਂ ਨੇ, ਆਪਣੇ ਸਮੇਂ ਵਿੱਚ ਉਹ ਬਹੁਤ ਵੱਡੀ ਗੱਲ ਸੀ 68 ਤੀਰਥ, ਪਰ ਨਾਮ ਦੇ ਕਰਕੇ, ਨਾਮ ਜਿਹੜਾ ਇਹ ਵੱਡਾ ਹੈ, ਨਾਮ ਵੱਡੀ ਚੀਜ਼ ਹੈ। ਸਾਰਿਆਂ ਅਵਤਾਰਾਂ ਨੇ ਨਾਮ ਦੀ ਮਹਿਮਾ ਨੂੰ ਕਥਨ ਵੀ ਕੀਤਾ ਹੈ ਕਿ ਭਾਈ ਨਾਮ ਵੱਡਾ ਹੈ। ਜੀਉ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸੁਆਉ। ਇਹ ਨਾਮ ਦਾ ਜਿਹੜਾ ਸੱਚਾ ਲਾਭ ਹੈ ਨਾ, ਸੁਆਉ ਤੋਂ ਮਤਲਬ ਹੁੰਦਾ ਪ੍ਰਯੋਜਨ ਹੈ, ਲਾਭ ਲੈਣ ਨਾਲ ਜੀ ਆਤਮਾ ਸਾਡੀ ਪ੍ਰਾਣ ਮਨ ਤਨ ਸਾਰੇ ਹੀ ਹਰੇ ਦਾ ਮਤਲਬ ਸਫਲੇ ਹੋ ਜਾਣਗੇ। ਪ੍ਰਤੱਖ ਵੀ ਹਰ ਕਾ ਨਾਮ ਧਿਆਇਕ ਹੈ, ਉਹ ਹਰਿਆ ਪਾਏ, ਕਿਉਂਕਿ ਨਾਮ ਧਿਆਉਣ ਨਾਲ ਜੀਵ ਦੇ ਅੰਦਰ ਹਰਿਆਵਲਤਾ ਆ ਜਾਂਦੀ। ਇੱਕ ਤਰ੍ਹਾਂ ਦੀ ਹਰਿਆਵਲਤਾ ਦਾ ਮਤਲਬ ਕਿ ਇਹ ਨਹੀਂ ਹੁੰਦਾ ਕਿ ਹਰਾ ਰੰਗ ਹੋ ਜਾਂਦਾ, ਇਹ ਆ ਕਿ ਮਨ ਦੇ ਅੰਦਰ ਇੱਕ ਪ੍ਰਫੁੱਲਤਾ ਆ ਜਾਂਦੀ। ਮੌਲੀ ਧਰਤੀ, ਮੌਲਿਆ ਆਕਾਸ਼, ਸਰੀਰ ਵੀ ਮੌਲਦਾ, ਪ੍ਰਫੁੱਲਤ ਹੋਣਾ। ਪਰ ਇਹ ਚੀਜ਼ ਹੈ ਕਿ ਨਾਮ ਜਪਣ ਵਾਲਾ ਜਿੱਥੇ ਚਰਨ ਪਾ ਦੇਵੇ ਉੱਥੇ ਹਰਾ ਭਰਾ ਹੋ ਜਾਂਦਾ ਸਭ ਕੁਛ, ਸੁੱਕਾ ਹੋਇਆ ਬਾਗ। ਜਿਵੇਂ ਕੋਈ ਮਹਾਤਮਾ ਸੀਗੇ, ਉਹ ਬੇਰੀ ਦੇ ਮੁੱਢ ਤੇ ਬੈਠੇ ਅਤੇ ਬੈਠੇ ਸੁੱਕੇ ਮੁੱਢ ਤੇ ਬੈਠੇ, ਕਹਿੰਦੇ ਮਹਾਰਾਜ ਨਾਮ ਦੀ ਕਿੰਨੀ ਕੁ ਤਾਕਤ ਹੁੰਦੀ ਹੈ। ਕਹਿੰਦੇ ਭਾਈ ਆਹ ਮੁੱਢ ਜਿਹਾ ਬੇਰੀ ਦਾ ਧਰਤੀ 'ਚ ਟੋਆ ਪੱਟ ਕੇ ਇੱਥੇ ਹੁਣੇ ਲਾ ਦਿਓ, ਇਹਨੂੰ ਇਹ ਹਰਾ ਹੋ ਜਾਵੇਗਾ। ਜਦੋਂ ਲਾ ਦਿੱਤਾ ਤਾਂ ਥੋੜ੍ਹੇ ਦਿਨਾਂ ਬਾਅਦ ਉਹਦੇ ਵਿੱਚੋਂ ਲਗਰਾਂ ਜਿਹੀਆਂ ਫੁੱਟੀਆਂ ਆਈਆਂ, ਬੇਰੀ ਦਾ ਬੂਟਾ ਹੁਣ ਤੱਕ ਖੜ੍ਹਾ। ਮਹਾਤਮਾ ਨਾਮ ਨਾਲ ਸਭ ਕੁਛ ਕਰਦੇ, ਕਹਿੰਦੇ ਕਰਨ ਵਾਲਾ ਤਾਂ ਨਾਮ ਹੀ ਹੁੰਦਾ, ਸਿਰਫ ਮਹਾਤਮਾ ਦਾ ਤਾਂ ਨਾਮ ਹੀ ਹੁੰਦਾ। ਕਮਾਈ ਕੀਤੀ ਹੁੰਦੀ ਉਹਨੇ, ਉਹ ਕਮਾਈ ਕਰਕੇ ਹੀ ਸਾਰਾ ਕੁਛ ਹੁੰਦਾ। ਤਾਂਹੀਓ ਇਹ ਕਹਿੰਦੇ ਨੇ ਭਾਈ ਮੈਂ ਕੁਛ ਨਹੀਂ, ਮੈਂ ਕੁਛ ਨਹੀਂ। ਉਹਨਾਂ ਨੂੰ ਤਾਂ ਦੀਂਦਾ ਹੁੰਦਾ ਸਾਰਾ, ਪਰਮਾਤਮਾ ਹੈ, ਪਰਮਾਤਮਾ ਹੀ ਕਰਨ ਵਾਲਾ ਹੈ, ਉਹ ਆਪ ਹੀ ਕਰਦੇ ਨੇ ਸਾਰਾ ਕੁਛ। ਇੱਥੇ ਮਿਲ ਹੈ ਵਡਾਈਆਂ, ਦਰਗ ਹੈ ਪਾਵ ਹੈ ਠਾਓ। ਇੱਥੇ ਇਸ ਲੋਕ ਵਿੱਚ ਕਹਿੰਦੇ ਤਿੰਨ ਵਡਿਆਈਆਂ ਮਿਲਣਗੀਆਂ, ਪਰਲੋਕ ਦਰਗਾਹ ਵਿੱਚ ਜਾ ਕੇ ਟਿਕਣ ਵਾਸਤੇ ਸੋਹਣਾ ਥਾਂ ਪ੍ਰਾਪਤ ਕਰ ਲਵੇਂਗਾ। ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ। ਵਾਹਿਗੁਰੂ ਆਪ ਹੀ ਕਰਦਾ ਅਤੇ ਜੀਵ ਕੋਲੋਂ ਕਰਵਾ ਵੀ ਆਪ ਹੀ ਲੈਂਦਾ ਜੋ ਕੁਝ ਕਰਾਉਣਾ ਉਹਨੇ, ਕਿਉਂਕਿ ਸਾਰਾ ਕੁਝ ਉਹਦੇ ਹੱਥ ਵਿੱਚ ਹੀ ਹੈ। ਸਾਰੇ ਜੀਵ ਫਿਰ ਇਸ ਗੱਲ 'ਤੇ ਖੜ੍ਹਦੇ ਨੇ, ਲੋਕ ਕਹਿੰਦੇ ਕਰੇ ਕਰਾਏ ਆਪੇ ਆਪ, ਮਾਣਕ ਦੇ ਕਿਛ ਨਾ ਹੀ ਹਾਥ, ਇੱਦਾਂ ਦੀਆਂ ਗੱਲਾਂ ਕਰਦੇ ਨੇ। ਇਹ ਚੀਜ਼ ਨੂੰ ਵੀ ਸਮਝਣਾ ਬਹੁਤ ਔਖਾ। ਜਿਵੇਂ ਕੋਈ ਮਹਾਤਮਾ ਨੇ, ਮਾਈ ਨੇ ਕਿਹਾ ਮਹਾਰਾਜ ਇਹ ਮੇਰਾ ਪੁੱਤਰ 18-20 ਸਾਲ ਦਾ, ਉਹ ਚੋਰੀਆਂ ਕਰਦਾ, ਉਹ ਹਟਾਓ, ਕਿਰਪਾ ਕਰਕੇ ਚੰਗੇ ਪਾਸੇ ਲੱਗ ਜੇ। ਉਹ ਲੜਕਾ ਸ਼ੈਤਾਨ ਬੜਾ ਸੀ। ਸੰਤ ਕਹਿਣ ਲੱਗੇ ਬੱਚਾ ਚੋਰੀ ਕਰਨੀ ਚੰਗੀ ਨਹੀਂ ਹੁੰਦੀ, ਮਾੜੀ ਗੱਲ ਹੈ। ਉਹ ਅੱਗੋਂ ਸ਼ੈਤਾਨ ਜਿਹਾ ਕਹਿੰਦਾ ਬਾਬਿਆਂ ਨੂੰ, ਮਹਾਰਾਜ ਜੀ ਨਾਲੇ ਤੁਸੀਂ ਕਹਿੰਦੇ ਹੋ ਇਹ ਕਰੇ ਕਰਾਵੇ ਆਪੇ ਆਪ, ਰੱਬ ਹੀ ਕਰਾਉਂਦਾ, ਮੈਂ ਇੱਥੋਂ ਮੈਂ ਆਪੇ ਥੋੜ੍ਹੀ ਕਰਦਾ ਚੋਰੀ। ਮਹਾਤਮਾ ਕਹਿੰਦੇ ਇਹ ਤਾਂ ਬਹੁਤਾ ਹੀ ਤੇਜ਼ ਆ। ਕਹਿੰਦੇ ਕੋਈ ਨਹੀਂ ਮਾਤਾ, ਸਮਾਂ ਆਊਗਾ, ਇਹਨੇ ਆਪੇ ਹੀ ਠੀਕ ਹੋ ਜਾਣਾ, ਘਰੇ ਲੈ ਜਾ ਇਹਨੂੰ। ਘਰੇ ਲੈ ਗਈ ਮਾਤਾ। ਸੋ ਉਸ ਵਕਤ ਥੋੜ੍ਹੇ ਦਿਨਾਂ ਬਾਅਦ ਜਿੱਥੇ ਸੰਤਾਂ ਦਾ ਸਥਾਨ ਸੀ, ਚੌਂਕ ਜਿਹਾ ਬਣਦਾ ਸੀ ਉੱਥੇ ਚੁਰਸਤਾ ਜਿਹਾ, ਉੱਥੇ ਬਹੁਤ ਇਕੱਠ ਹੋਇਆ। ਪੁਲਿਸ ਵਾਲੇ ਕਿਸੇ ਨੂੰ ਕੁੱਟ ਰਹੇ ਨੇ, ਉਹ ਬਾਹਰ ਨਿਕਲੇ। ਮਹਾਤਮਾ ਦੇਖਿਆ ਭੀੜ 'ਚੋਂ ਅੱਗੇ ਜਾ ਕੇ ਉਹ ਲੜਕੇ ਨੂੰ ਹੀ ਕੁੱਟ ਪੈ ਰਹੀ ਸੀ। ਜਦੋਂ ਹੁਣ ਕੁੱਟ ਪੈਂਦੀ, ਹਾਏ ਹਾਏ ਕਰੇ, ਕਹਿੰਦਾ ਬਾਬਾ ਜੀ ਮੈਨੂੰ ਬਚਾ ਲਓ। ਕਹਿੰਦੇ ਉਹੀ ਪੰਗਤੀ ਪੜ ਜਿਹੜੀ ਮੇਰੇ ਕੋਲ ਪੜੀ ਸੀ, ਕਰੇ ਕਰਾਏ ਆਪੇ ਆਪ, ਇਹ ਰੱਬ ਹੀ ਘਟਾ ਰਿਹਾ ਤੈਨੂੰ। ਚੋਰੀ ਵੀ ਉਹਨੇ ਕਰਾਈ ਸੀ ਨਾ, ਕਹਿੰਦੇ ਤੂੰ ਕਹਿੰਦਾ ਚੋਰੀ ਕਰਾਉਂਦਾ ਤੇ ਘਟਾਉਂਦਾ ਵੀ ਉਹ ਆਪ ਹੀ। ਹੁਣ ਤੂੰ ਐਂ ਸਮਝ ਮੈਨੂੰ ਰੱਬ ਕੁੱਟ ਰਿਹਾ, ਵੀ ਸਿੱਧਾ ਹੋ ਜਾ ਹੁਣ, ਚੰਗਾ ਭਲਾ ਮੁੜ ਕੇ ਸਿੱਧਾ ਹੋ ਗਿਆ। ਇਸ ਕਰਕੇ ਸਤਿਗੁਰੂ ਕਹਿੰਦੇ ਬੰਦੇ ਨੂੰ ਚਲਾਕੀਆਂ ਮਾਰਨ ਦੀ ਬਹੁਤ ਹੀ ਜ਼ਿਆਦਾ ਆਦਤ ਹੁੰਦੀ, ਇਹ ਜੀ ਰੱਬ ਹੀ ਕਰਾਉਂਦਾ। ਆਹ ਜਿਹੜੇ ਸ਼ਰਾਬ ਪੀਣ ਵਾਲੇ ਆ, ਮਾੜੀਆਂ ਚੀਜ਼ਾਂ ਖਾਣ ਵਾਲੇ ਆ, ਹੋਰ ਪੁੱਠੇ ਕੰਮ ਕਰਨ ਵਾਲੇ ਆ, ਇਹ ਦੇਖੋ ਜੀ ਬੰਦੇ ਦੇ ਹੱਥ ਕਿਹੜਾ ਕੁਛ ਹੈ, ਰੱਬ ਹੀ ਕਰਾਉਂਦਾ। ਫਿਰ ਜਾਂ ਫੇਫੜੇ ਗਲਦੇ ਨੇ, ਕੈਂਸਰ ਹੁੰਦੀ ਹੈ, ਮਾੜੇ ਪਾਸੇ ਸਰੀਰ ਲੱਗ ਜਾਂਦਾ, ਅਧਰੰਗ ਹੋ ਜਾਂਦਾ, ਬਿਮਾਰੀਆਂ ਘੇਰ ਲੈਂਦੀਆਂ ਨੇ। ਦੇਖੋ ਜੀ ਇਸ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ। ਮਾੜਾ ਕਿਉਂ ਨਹੀਂ ਕੀਤਾ? ਉਦੋਂ ਕਹਿ ਸੀ ਕਰੇ ਕਰਾਵੇ ਆਪੇ ਆਪ। ਪਰਮਾਤਮਾ ਨੂੰ ਨਿਆਣਾ ਨਾ ਸਮਝੋ, ਪਰਮਾਤਮਾ ਤਾਂ ਸਰਵ ਵਿਆਪਕ ਹੈ, ਉਹ ਸਭ ਕੁਝ ਦੇਖਦਾ, ਪਰ ਉਹ ਮੌਕਾ ਦਿੰਦਾ ਹੈ। ਆਪਾਂ ਸੋਚਦੇ ਮੈਂ ਅੱਜ ਗਲਤੀ ਕਰਾਂ ਤੇ ਅੱਜ ਹੀ ਕੁੱਟਣ ਲੱਗ ਜੇ, ਨਹੀਂ, ਉਹ ਫਿਰ ਮੌਕਾ ਦਿੰਦਾ, ਫਿਰ ਮੌਕਾ ਦਿੰਦਾ। ਕਈ ਸਾਲ ਤੱਕ ਪਰਮਾਤਮਾ ਬੰਦੇ ਨੂੰ ਮੌਕਾ ਦਿੰਦਾ ਸੁਧਰਨ ਦਾ, ਸੁਧਰ ਜਾਏਗਾ, ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਪਰਸੋਂ। ਜਦੋਂ ਬੰਦਾ ਹੱਦਾਂ ਹੀ ਟਪਾ ਦਿੰਦਾ ਵੀ ਹੁਣ ਹਟਦਾ ਹੀ ਨਹੀਂ, ਫਿਰ ਮਾਰ ਪੈ ਜਾਂਦੀ ਉਹਨੂੰ ਪਰਮਾਤਮਾ ਦੀ, ਫਿਰ ਉਸ ਵਕਤ ਆਲਾ ਦੁਆਲਾ ਝਾਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਾਰ ਆਪੇ ਜੀ ਵਾਲਦਾ ਅੰਤਰ ਬਾਹਰ ਸਾਥ, ਆਪੇ ਹੀ ਮਾਰਦਾ, ਆਪੇ ਹੀ ਜਿਉਂਦੇ ਕਰਦਾ, ਅੰਦਰ ਬਾਹਰ ਸਾਡੇ ਕੋਲ ਨਾਲ ਹੀ ਆ, ਸਾਥੀ ਆ ਸਾਡਾ। ਨਾਨਕ ਪ੍ਰਭ ਸਰਣਾਗਤੀ, ਸਰਬ ਘਟਾਂ ਕੇ ਨਾਥ, ਸਾਰਿਆਂ ਘਟਾਂ ਦਾ ਸਵਾਮੀ ਮਾਲਕ ਹੈ ਉਹ, ਸਾਰਿਆਂ ਦਿਲਾਂ ਦਿਲਾਂ ਦੀ ਜਾਣਨਹਾਰ, ਹਰੇਕ ਥਾਂ ਤੇ ਵਿਆਪਕ। ਮਹਾਰਾਜ ਕਹਿੰਦੇ ਤੂੰ ਵੀ ਉਹਦੀ ਸ਼ਰਨ ਵਿੱਚ ਪੈ ਜਾ ਭਾਈ, ਦੂਰ ਨਾ ਜਾ ਤੂੰ। ਸ੍ਰੀ ਰਾਗ ਮਹੱਲਾ ਪੰਜਵਾ, ਸਰਣ ਪਏ ਪ੍ਰਭ ਆਪਣੇ, ਗੁਰ ਹੋਵਾ ਕਿਰਪਾਲ। ਜਿਨ੍ਹਾਂ ਉੱਪਰ ਗੁਰੂ ਸਾਹਿਬ ਜੀ ਕਿਰਪਾਲੂ ਹੋ ਗਏ ਨੇ, ਉਹ ਬੰਦੇ ਆਪਣੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਗਏ। ਜਿਨ੍ਹਾਂ ਉੱਤੇ ਗੁਰੂ ਸਾਹਿਬ ਦੀ ਮਿਹਰ ਹੋਈ ਹੈ, ਸਤਿਗੁਰੂ ਉਹਨਾਂ ਨੂੰ ਸਮਝਾ ਵੀ ਦਿੰਦੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾ। ਪਰ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਕਿਵੇਂ ਪਿਆ? ਕਹਿੰਦੇ ਪ੍ਰਭੂ ਜਦੋਂ ਕਿਰਪਾਲ ਹੋਇਆ, ਦੋਨਾਂ ਦਾ ਆਪਸ ਵਿੱਚ ਮਿਲਾਪ ਹੈ। ਪ੍ਰਭੂ ਦੀ ਕਿਰਪਾ ਨਾਲ ਗੁਰੂ ਸ਼ਰਨ ਵਿੱਚ ਜਾਈਦਾ, ਗੁਰੂ ਦੀ ਕਿਰਪਾ ਨਾਲ ਪ੍ਰਭੂ ਦੀ ਸ਼ਰਨ ਵਿੱਚ ਪਈਦਾ। ਪ੍ਰਭੂ ਦੀ ਤਾਂ ਸਿਰਫ ਉੱਪਰੋਂ ਕਿਰਪਾ ਹੀ ਹੁੰਦੀ ਹੈ, ਸ਼ਰਨ ਆਪਾਂ ਗੁਰੂ ਦੀ ਗ੍ਰਹਿਣ ਕਰਦੇ ਹਾਂ। ਗੁਰੂ ਦੀ ਸ਼ਰਨ ਫਿਰ ਅੱਗੇ ਪਰਮਾਤਮਾ ਦੀ ਸ਼ਰਨ ਨੂੰ ਮਿਲਾਉਂਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਫਿਰ ਉਹ ਜੀਵ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ। ਸਤਿਗੁਰ ਕਹਿ ਉਪਦੇਸਿਆ ਬਿਨਸੇ ਸਰਬ ਜੰਜਾਲ। ਸਤਿਗੁਰਾਂ ਦੇ ਉਪਦੇਸ਼ ਦੇਣ ਕਰਕੇ ਸਾਰੇ ਜਿਹੜੇ ਧੰਦੇ ਸੀ ਮਨ ਚੋਂ ਹੌਲੀ ਹੌਲੀ ਗੁਰਾਂ ਨੇ ਨਾ ਉਹ ਧੰਦੇ ਦੂਰ ਕੀਤੇ ਮਨ ਦੇ ਅੰਦਰ, ਜਿਨ੍ਹਾਂ ਧੰਦਿਆਂ ਨੂੰ ਹੀ ਥਾਂ ਬਣਾਈ ਹੋਈ ਸੀ ਵੀ ਧੰਦਾ ਹੀ ਕਰਨਾ, ਮਹਾਰਾਜ ਨੇ ਹੌਲੀ ਹੌਲੀ ਧੰਦੇ ਦੂਰ ਕਰ ਦਿੱਤੇ ਮਨ ਦੇ ਅੰਦਰੋਂ। ਲਾਹੌਰ ਦੇ ਵਿੱਚ ਇੱਕ ਸ਼ਾਹੂਕਾਰ ਸੀ, ਹੁਣ ਉਹਦੇ ਲੜਕੇ ਵੱਡੇ ਵੱਡੇ ਹੋ ਕੇ ਦੁਕਾਨ ਸੰਭਾਲ ਲਈ, ਤਿੰਨ ਚਾਰ ਲੜਕੇ ਸੀ ਉਹਦੇ ਸ਼ਾਹੂਕਾਰ, ਪਰ ਦੁਕਾਨ 'ਚ ਬੈਠੇ ਨਿਆਣਿਆਂ ਨੂੰ ਟੋਕੇ ਐਂ ਨਹੀਂ ਕਰਦੇ, ਘਰ ਆ ਜਾਂਦਾ ਬੜਾ ਖੁਸ਼। ਉਮਰ ਹੋ ਗਈ ਕਾਫੀ, ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਕ ਦਿਨ ਮਿਲੇ, ਸ਼ਾਹੂਕਾਰ ਜੀ ਤੁਸੀਂ ਹੁਣ ਬੱਚਿਆਂ ਨੇ ਕੰਮ ਸੰਭਾਲ ਲਿਆ, ਭਗਤੀ ਕਰੋ ਤਾਂ ਕੀ ਲੈਣਾ, ਵਿੱਚ ਦਾਖਲ ਦਿੰਦੇ ਐਵੇਂ ਲੜਦੇ ਹੋ, ਜਾ ਕੇ ਉਹਨਾਂ ਕੋਲ ਬਹਿ ਕੇ ਭਜਨ ਬੰਦਗੀ ਕਰਿਆ ਕਰੋ, ਆਪਣਾ ਜਮਨ ਸਫਲਾ ਕਰੋ। ਲਓ ਜੀ ਇਹਦਾ ਹੁਣੇ ਤਾਂ ਮੌਜ ਲੱਗੀ ਹੈ, ਸਾਰੇ ਬੱਚੇ ਵਿਆਹੇ ਵਰੇ ਨੇ, ਸਭ ਕੁਛ ਆਨੰਦ ਬਣਿਆ ਹੋਇਆ, ਆਹ ਬਣਿਆ ਹੋਇਆ, ਮੈਂ ਮੌਜਾਂ ਕਰਦਾ ਜੀ। ਕਈ ਚੀਜ਼ਾਂ ਮਹਾਰਾਜ ਸੱਚੇ ਪਾਤਸ਼ਾਹ ਦੱਸੀਆਂ, ਪਰ ਗੁਰੂ ਨਾਨਕ ਸਾਹਿਬ ਦੀ ਜਿਵੇਂ ਹੁਣ ਨਜ਼ਰ ਹੀ ਆ ਗਈ, ਸਮਝ ਲਓ ਮਹਾਰਾਜ ਸੱਚੇ ਪਾਤਸ਼ਾਹ ਦੀ ਜਦੋਂ ਨਜ਼ਰ ਆ ਗਈ ਵੀ ਹੁਣ ਇਹਨੂੰ ਸੁਧਾਰਨਾ ਹੀ ਹੈ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ ਵੀ ਚਲੋ ਇਹਦਾ ਭਲਾ ਕਰ ਦਈਏ ਬੰਦੇ ਦਾ। ਤਾਂ ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਐਸਾ ਕੌਤਕ ਵਰਤਾਇਆ, ਉਹਦਾ ਰੂਪ ਧਾਰ ਲਿਆ। ਉਹ ਗਿਆ ਘਰੋਂ, ਜਦੋਂ ਨਿਕਲਿਆ ਰੋਜ਼ ਦਰਿਆ 'ਤੇ ਨਹਾਉਣ ਜਾਂਦਾ ਸੀ, ਰਾਵੀ 'ਤੇ ਨਹਾ ਕੇ ਆਉਣਾ, ਫਿਰ ਘੰਟਾ ਕੁ ਬਾਹਰ ਲਾ ਕੇ, ਫਿਰ ਆ ਕੇ ਦੁੱਧ ਪੀਣਾ, ਪਰੌਂਠੇ ਖਾ ਲੈਣੇ, ਫਿਰ ਮੌਜ ਨਾਲ ਦੁਕਾਨ 'ਤੇ ਜਾਣਾ, ਟਹਿਲਦੇ ਨੇ। ਮਹਾਰਾਜ ਜੀ ਪਹਿਲਾਂ ਹੀ ਆ ਗਏ ਉਹਦਾ ਰੂਪ ਧਾਰਨ ਕਰਕੇ, ਕਹਿੰਦੇ ਪਿਤਾ ਜੀ ਅੱਜ ਛੇਤੀ ਆ ਗਏ? ਕਹਿੰਦੇ ਹਾਂ ਬਈ, ਲਿਆਓ ਪਰੌਂਠੇ ਪ੍ਰਸ਼ਾਦਾ ਪਾਣੀ। ਛਕਿਆ ਸਤਿਗੁਰੂ ਮਹਾਰਾਜ ਵਾਲੇ ਅੰਦਰ ਬੈਠੇ, ਇੰਨੇ ਨੂੰ ਸੇਠ ਆ ਗਿਆ, ਦਰਵਾਜ਼ਾ ਖੜਕਾਇਆ ਉਹਨੇ ਵੀ, ਕਹਿੰਦੇ ਕੌਣ? ਕਹਿੰਦੇ ਤੁਹਾਡਾ ਪਿਤਾ ਜੀ। ਕਹਿੰਦੇ ਪਿਤਾ ਜੀ ਕਿੱਧਰੋਂ ਆ ਗਿਆ ਹੋ ਰਹੇ? ਤਾਂ ਪਹਿਲਾਂ ਪਿਤਾ ਜੀ ਬੈਠੇ ਤਾਂ ਹੈ ਅੰਦਰ, ਉਸ ਵਕਤ ਉਹ ਆਖਣ ਕੋਈ ਬਡਰੂਪੀ ਆ ਗਿਆ। ਜਦੋਂ ਇੰਨੀ ਗੱਲ ਹੋਈ ਤਾਂ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਹਿਣ ਲੱਗੇ, ਸੇਠ ਦਾ ਰੂਪ ਧਾਰਿਆ ਹੋਇਆ ਸੀਗਾ, ਕਹਿਣ ਲੱਗੇ ਇਹਨੂੰ ਬਾਹਰ ਕੱਢੋ, ਇਹ ਕੋਈ ਬਡਰੂਪੀਆ ਹੈ। ਤਾਂ ਉਸ ਵਕਤ ਜਦੋਂ ਬਡਰੂਪੀਆ ਜਾਣਿਆ ਤਾਂ ਉਹਨੂੰ ਧੱਕੇ ਧੁੱਕੇ ਮਾਰ ਕੇ, ਉਹਦੇ ਮੁੰਡਿਆਂ ਨੇ ਵੀ, ਉਹ ਕਹਿੰਦੇ ਮੁੰਡੇ ਨੇ ਵੀ, ਕਹਿੰਦੇ ਇਹ ਸਾਡਾ ਪਿਤਾ ਲੱਗਦਾ ਹੀ ਨਹੀਂ, ਬਾਹਰ ਜਾ ਕੇ ਬੈਠ ਗਿਆ, ਰੋਣ ਲੱਗ ਗਿਆ। ਹੁਣ ਮਹਾਰਾਜ ਆਪਣੇ ਅਸਲੀ ਰੂਪ ਵਿੱਚ ਉਹਦੇ ਕੋਲ ਚਲੇ ਗਏ। ਕਹਿੰਦੇ ਕੀ ਹੋਇਆ? ਕਹਿੰਦੇ ਜਿਹੜਾ ਮਨ ਦੇ ਅੰਦਰ ਸੀ ਨਾ ਮੁੰਡਿਆਂ 'ਤੇ ਵਿਸ਼ਵਾਸ ਸੀ, ਭਰੋਸਾ ਸੀ, ਮੇਰੇ ਮੁੰਡੇ ਆ, ਮੇਰੀ ਸੇਵਾ ਕਰਨਗੇ, ਆਹ ਕਰਨਗੇ, ਕਹਿੰਦੇ ਇਹ ਤਾਂ ਸਾਰਾ ਐਵੇਂ ਹੀ ਹੈ, ਕਹਿੰਦੇ ਗੱਲ ਬਣੀ ਨਹੀਂ ਹੈ, ਮੋਹ ਜਿਹਾ ਮੇਰਾ ਤਾਂ ਟੁੱਟ ਹੀ ਗਿਆ, ਮਨ ਖੱਟਾ ਹੋ ਗਿਆ, ਮੈਨੂੰ ਧੱਕੇ ਮਾਰੇ ਉਹਨਾਂ ਨੇ, ਮੈਂ ਸਾਰੀ ਜ਼ਿੰਦਗੀ ਇਹਨਾਂ ਲਈ ਕਰਦਾ ਰਿਹਾ, ਕਮਾਉਂਦਾ ਰਿਹਾ। ਮਹਾਰਾਜ ਨੇ ਜਾਣਿਆ ਕਿ ਹੁਣ ਵੈਰਾਗ ਹੋ ਗਿਆ। ਵੈਰਾਗ ਹੁੰਦਾ ਜਦੋਂ ਘਰੋਂ ਮਨ ਟੁੱਟੇ, ਮੋਹ ਟੁੱਟ ਜੇ ਧੀਆਂ ਪੁੱਤਰਾਂ ਪਦਾਰਥਾਂ ਦਾ, ਕਿਉਂਕਿ ਇੱਕ ਦਿਨ ਤਾਂ ਫਿਰ ਜਾਣਾ ਹੀ ਹੁੰਦਾ ਦੁਨੀਆਂ 'ਚ, ਫਿਰ ਇੱਕਦਮ ਅਚਾਨਕ ਮੋਹ ਤੋੜ ਕੇ ਜਾਣਾ ਬਹੁਤ ਔਖਾ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਨਾਮ ਦਾ ਉਪਦੇਸ਼ ਦਿੱਤਾ, ਉਪਦੇਸ਼ ਦੇ ਕੇ ਫਿਰ ਨਾਮ ਜਪਣ ਵਾਲੇ ਪਾਸੇ ਲਾ ਦਿੱਤਾ। ਤਾਂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਾਂ ਜਦੋਂ ਲੱਗ ਜਾਂਦੇ ਹਾਂ, ਫਿਰ ਸਤਿਗੁਰੂ ਕਿਰਪਾ ਕਰਕੇ ਸਾਰੇ ਧੰਦਿਆਂ ਤੋਂ ਜਿਹੜਾ ਮੋਹ ਛੁਟਾ ਦਿੰਦੇ ਜੀਵ ਦਾ। ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ, ਜਦ ਅੰਦਰੋਂ ਅੰਤਹਿਕਰਨ ਪਰਮਾਤਮਾ ਦੇ ਨਾਮ ਜਪਣੇ 'ਚ ਲੱਗ ਗਿਆ ਤਾਂ ਗੁਰਾਂ ਦੀ ਜਿਹੜੀ ਸੀ ਨਾ ਨਦਰ ਨਿਹਾਲ, ਨਦਰ ਹੁੰਦੀ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਨਿਹਾਲ ਕਰਤਾ ਗੁਰਾਂ ਨੇ ਅੰਮ੍ਰਿਤ ਨਦਰ ਨਿਹਾਲ, ਤਾਂ ਕਿਰਪਾ ਦ੍ਰਿਸ਼ਟੀ ਨਾਲ ਜਦੋਂ ਤੱਕਿਆ ਤਾਂ ਅੰਮ੍ਰਿਤ ਰੂਪ ਹੋ ਗਏ, ਅੰਮ੍ਰਿਤੂ ਹੋ ਗਏ, ਮੌਤ ਤੋਂ ਰਹਿਤ ਹੋ ਗਏ। ਨਦਰ ਦੇ ਨਾਲ ਤੱਕ ਕੇ ਨਿਹਾਲ ਕਰਤਾ, ਅੰਮ੍ਰਿਤ ਦੀ ਵਰਖਾ ਕਰਤੀ ਪ੍ਰਕਾਸ਼ ਰਾਹੀਂ। ਸਤਿਗੁਰੂ ਕਿਰਪਾ ਕਰਦੇ ਨੇ, ਫਿਰ ਵਰਖਾ ਕਰਦੇ ਨੇ ਜੀਵ ਦੇ ਉੱਤੇ। ਮਨ ਮੇਰੇ ਸਤਿਗੁਰ ਸੇਵਾ ਸਾਰ, ਤੂੰ ਵੀ ਸਾਰ ਸੰਭਾਲ ਕਰ ਸੇਵਾ ਦੀ, ਤੂੰ ਗੁਰਾਂ ਦੀ ਸੇਵਾ ਕਰਿਆ ਕਰ। ਕਦੇ ਕੀਤੀ ਸੇਵਾ ਗੁਰੂ ਗ੍ਰੰਥ ਸਾਹਿਬ ਦੀ? ਕਹਿੰਦੇ ਸੇਵਾ ਤਾਂ ਕਦੇ ਵੀ ਨਹੀਂ ਕੀਤੀ, ਮੱਥਾ ਹੀ ਟੇਕਣਾ ਕਾਫ਼ੀ ਨਹੀਂ ਹੁੰਦਾ, ਸੇਵਾ ਕਰੀ ਨਹੀਂ ਹੁੰਦੀ। ਸਤਿਗੁਰਾਂ ਦੀ ਸੇਵਾ ਜਿਹੜੀ ਹੈ ਇਹ ਹੌਲੀ ਹੌਲੀ ਕਰਦਿਆਂ ਕਰਦਿਆਂ ਜੀਵ ਤਰਦਾ, ਮਾੜੀ ਮਾੜੀ ਕਰਕੇ ਸੇਵਾ ਵਧਾਉਂਦੇ ਜਾਓ, ਸੇਵਾ ਕਰਦੇ ਜਾਓ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਆਪਣੇ ਗੁਰਾਂ ਦੀ ਸਾਰ ਸੰਭਾਲ, ਤੂੰ ਵੀ ਕਰ ਸੇਵਾ ਦੀ। ਕਰੇ ਦਇਆ ਪ੍ਰਭ ਆਪਣੀ, ਇੱਕ ਨਿਮਖ ਨਾ ਮਨੋਂ ਵਿਸਾਰ ਰਹਾਉ। ਕਹਿੰਦੇ ਇੱਕ ਨਿਮਖ ਮਾਤਰ ਪਰਮਾਤਮਾ ਨੂੰ ਮਨ ਚੋਂ ਨਾ ਭੁਲਾ, ਤਾਂ ਵਾਹਿਗੁਰੂ ਆਪਣੀ ਮਿਹਰ ਇੱਕ ਦਿਨ ਕਰੇਗਾ। ਲਾਈਨ 'ਚ ਖੜਾ ਰਹਿ, ਵਾਹਿਗੁਰੂ ਕਰਦਾ ਰਹਿ, ਉਡੀਕ ਕਰ, ਤੇਰੇ 'ਤੇ ਕਿਰਪਾ ਕਰਨਗੇ। ਨਿਮਖ ਮਾਤਰ ਵੀ ਨਾ ਮਨ 'ਚੋਂ ਭੁਲਾ ਤੂੰ, ਮਨ ਜਿਹੜਾ ਹੈ ਉਹਨੂੰ ਪਰਮਾਤਮਾ ਵੱਲ ਲਾ ਕੇ ਆਪਣੇ ਹੱਥਾਂ ਨਾਲ ਕੰਮ ਕਾਰ ਕਰਦਾ ਰਹਿ। ਹੱਥ ਕੰਮ ਕਰਦੇ ਹੁੰਦੇ ਨੇ ਅਤੇ ਮਨ ਪਰਮਾਤਮਾ ਨਾਲ ਜੁੜਿਆ ਰਹਿੰਦਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਗੁਣ ਗੋਬਿੰਦ ਨਿੱਤ ਗਾਵੀ ਹੈ ਅਵਗੁਣ ਕੱਟਣਹਾਰ। ਜੋ ਉਗਣਾਂ ਦੇ ਕੱਟਣ ਵਾਲਾ ਨਾ, ਉਹ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਰੋਜ਼ ਗਾ ਗਾਉਂਦਾ ਜਾ, ਸਭ ਦੇਖਦਾ। ਜਿੱਦਣ ਉਹਦੀ ਮਿਹਰ ਹੋ ਗਈ, ਉਹ ਪਤਾ ਨਹੀਂ ਮਿਹਰ ਉਹਦੀ ਕੱਲ੍ਹ ਨੂੰ ਹੀ ਹੋ ਜੇ, ਅੱਜ ਹੋ ਜੇ, ਹੁਣੇ ਹੋ ਜੇ, 2 ਮਹੀਨੇ ਲੰਘ ਸਕਦੇ, 2 ਸਾਲ ਵੀ ਲੰਘ ਸਕਦੇ, ਇਹ ਨਹੀਂ ਪਤਾ ਕਿ ਉਹ ਮਿਹਰ ਕਦੋਂ ਕਰੇਗਾ। ਪਰ ਮਹਾਰਾਜ ਕਹਿੰਦੇ ਉਸ ਰਸਤੇ 'ਤੇ ਤੁਰਿਆ ਰਹੋ, ਬਿਨ ਹਰ ਨਾਮ ਨਾ ਸੁੱਖ ਹੋਏ, ਕਰ ਡਿੱਠੇ ਵਿਸਥਾਰ। ਵਿਸਥਾਰ ਵਾਲੇ ਕਰਮ ਬੜੇ ਕਰਕੇ ਦੇਖੇ ਨੇ, ਕਰਮ ਕਾਂਡ ਖਲਾਰਾ ਪਾ ਕੇ ਬਹੁਤ ਦੇਖਿਆ। ਨਾਮ ਤੋਂ ਬਿਨਾਂ ਕਿਸੇ ਨੂੰ ਸੁੱਖ ਪ੍ਰਾਪਤ ਨਹੀਂ ਹੋਇਆ। ਪੁੱਠੇ ਲਟਕ ਲਓ, ਹੋਰ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਓ, ਉਹਨਾਂ ਵਿੱਚ ਕਦੇ ਜੀਵ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਨਾਮ ਤੋਂ ਬਿਨਾਂ। ਸਹਿਜੇ ਸਿਫਤੀ ਰਤਿਆਂ ਭਵ ਜਲ ਉਤਰੇ ਪਾਰ। ਜਿਹੜੇ ਬੰਦੇ ਪਰਮਾਤਮਾ ਦੀ ਉਪਮਾ ਕਰਨ 'ਚ ਰੰਗੇ ਹੋਏ ਨੇ, ਉਹ ਬੜੇ ਸੌਖੇ ਹੀ ਸੰਸਾਰ ਸਾਗਰ ਤੋਂ ਤਰ ਗਏ ਨੇ। ਤੀਰਥ ਵਰਤ ਲੱਖ ਸੰਜਮਾਂ ਪਾਈਆ ਸਾਧੂ ਧੂਰ। ਲੱਖਾਂ ਤੀਰਥਾਂ ਦੇ ਇਸ਼ਨਾਨ ਕਰਨ ਦਾ ਜਿਹੜਾ ਫਲ ਹੈ, ਲੱਖਾਂ ਵਰਤ ਰੱਖਣੇ ਦਾ ਫਲ ਹੈ, ਅਤੇ ਇੰਦਰੀਆਂ ਦੇ ਦਮਨ ਕਰਨਾ ਜਿਹੜਾ ਹੈ, ਇਹਨਾਂ ਸਾਰਿਆਂ ਦਾ ਫਲ ਘਰ ਬੈਠਿਆਂ ਸੰਤਾਂ ਦੀ ਸਿਰਫ ਚਰਨ ਧੂੜੀ ਨਾਲ ਹੀ ਪ੍ਰਾਪਤ ਕਰ ਲਈਦਾ ਹੈ। ਹੋਵੇ ਪੂਰਨ ਫਿਰ ਤਾਂ ਬਹੁਤ ਹੀ ਮੌਜ ਹੁੰਦੀ, ਇੱਕੋ ਵਾਰ ਹੀ ਸਾਰਾ ਕੁਝ ਠੀਕ ਕਰ ਦਿੰਦੇ ਨੇ। ਪੂਰਨ ਮਹਾਤਮਾ ਹੋਣ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਦੇਣ, ਚਰਨ ਧੂੜੀ ਮਿਲ ਜਾਏ, ਉਹਨਾਂ ਦੀ ਸੇਵਾ ਕਰਨੀ ਮਿਲ ਜਾਏ, ਬਹੁਤ ਸਫੈਨ ਕੰਮ ਕਰ ਦਿੰਦੇ ਨੇ, ਸੌਖਾ ਹੀ ਦਿਖਾ ਦਿੰਦੇ ਨੇ ਸਭ ਕੁਛ। ਸੋ ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਕੋਲ 2 ਜਾਣਿਆਂ ਜਾ ਕੇ ਕਿਹਾ ਸੀ ਨਾ, ਇਹ ਮਹਾਰਾਜ ਜੀ ਇਹ ਪੰਕਤੀ ਜਿਹੜੀ ਗੁਰਬਾਣੀ ਦੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇਹ ਕਿਸ ਤਰ੍ਹਾਂ ਹੁੰਦਾ ਕਿ ਸਭ ਗੋਬਿੰਦ ਹੈ? ਕਹਿਣ ਲੱਗੇ ਮਹਾਂਪੁਰਖ, ਅੱਛਾ ਅੱਖਾਂ ਬੰਦ ਕਰੋ ਆਪਣੀਆਂ। ਅੱਖਾਂ ਬੰਦ ਕਰਵਾ ਕੇ ਕਹਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਕਿਹਾ, ਕਹਿੰਦੇ ਅੱਖਾਂ ਖੋਲੋ। ਅੱਖਾਂ ਖੋਲੀਆਂ ਤਾਂ ਸਾਰੀ ਪਰਮੇਸ਼ਰ ਦੀ ਜੋਤ ਦਿਖਾ ਦਿੱਤੀ, ਵਿਆਪਕ ਬਣਿਆ ਬਣਾਇਆ ਸਭ ਕੁਛ ਮਿਲ ਜਾਂਦਾ ਮਹਾਤਮਾ ਨੂੰ, ਪਰਮਾਤਮਾ ਦੀ ਪ੍ਰਾਪਤੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੰਤ ਕੈ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟ ਹੋਤ ਨਿਹਾਲ। ਸੰਗਤ ਹੁੰਦੀ ਸਾਧੂਆਂ ਦੀ, ਰੱਬ ਦੇ ਪਿਆਰਿਆਂ ਦੀ, ਲੋਕ ਕਮਾਵੈ ਕਿਸ ਤੇ ਜਾਂ ਵੇਖੈ ਸਦਾ ਹਦੂਰ। ਪਰਮਾਤਮਾ ਤਾਂ ਕੋਲੇ ਦੇਖੀ ਜਾਂਦਾ, ਅਤੇ ਤੂੰ ਜਿਹੜੇ ਕਰਮ ਕਰਦਾ ਲੁਕੋ ਲੁਕੋ ਕੇ ਕਰਦਾ, ਕਿਹੜਾ ਕੋਈ ਦੇਖਦਾ? ਔਰ ਇੰਨੇ ਮਾੜੇ ਕੰਮ ਕਰਦਾ ਨਾ ਬੰਦਾ, ਦੇਖਣ ਨੂੰ ਧਾਰਮਿਕ। ਬਹੁਤੇ ਲੋਕ ਤਾਂ ਧਰਮ ਦਾ ਵਿਖਾਵਾ ਬਾਹਰੋਂ ਐਂ ਕਰਦੇ ਨੇ ਕਿ ਅੰਦਰੋਂ ਮਾੜੇ ਕੰਮਾਂ ਲਈ ਉਹਨਾਂ ਨੂੰ ਮਦਦ ਮਿਲ ਜਾਏ, ਬਾਹਰਲਾ ਕੋਈ ਦੇਖੇ ਨਾ ਕਿ ਧਾਰਮਿਕ ਇਹ ਨਹੀਂ ਇਹ ਕੰਮ ਕਰ ਸਕਦਾ। ਮਹਾਰਾਜ ਕਹਿੰਦੇ ਕੋਈ ਦੇਖੇ ਨਾ ਦੇਖੇ ਫਿਰ ਇੱਕ ਦਿਨ ਪਰਮਾਤਮਾ ਫਸਾ ਦਿੰਦਾ ਪੁੱਠੇ ਚੱਕਰ 'ਚ, ਸਾਰੀ ਗੱਲਬਾਤ ਖਤਮ ਹੋ ਜਾਂਦੀ, ਹੈਂਕੜ ਮੁੱਕ ਜਾਂਦੀ, ਰੱਬ ਤੋਂ ਨਹੀਂ ਡਰਦਾ। ਪਰ ਫਿਰ ਮਹਾਰਾਜ ਜਦੋਂ ਕਿਰਪਾ ਕਰਕੇ ਦਿਖਾ ਦਿੰਦੇ ਨੇ ਫਿਰ ਸਮਝ ਲੱਗਦੀ ਕਿ ਪਰਮਾਤਮਾ ਹੈ, ਉਹ ਦੇਖਦਾ ਹੈ। ਮਹਾਰਾਜ ਦੇਖਦੇ ਨੇ ਸਭ ਕੁਛ, ਪਰਮਾਤਮਾ ਤੋਂ ਡਰ ਕੇ ਰਹੋ ਸਤਿਗੁਰੂ ਕਹਿੰਦੇ ਨੇ। ਥਾਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ, ਉਹ ਮੇਰਾ ਭਰਪੂਰ ਪਰਮਾਤਮਾ ਪੂਰਨ ਹੈ ਸਭ ਥਾਣਾਂ ਦੇ, ਹਰੇਕ ਥਾਂ ਦੇ ਉੱਤੇ, ਮਕਾਨੀਆਂ ਦੇ ਵਿੱਚ, ਮਕਾਨਾਂ ਵਿੱਚ, ਥਾਵਾਂ ਵਿੱਚ, ਥਾਵਾਂ ਦੇ ਅੰਦਰ, ਪਹਾੜਾਂ ਦੇ ਉੱਪਰ, ਪਹਾੜਾਂ ਦੇ ਅੰਦਰ, ਪਾਣੀ ਦੇ ਉੱਪਰ, ਪਾਣੀ ਦੇ ਵਿੱਚ, ਹਰ ਥਾਂ, ਸਾਡੇ ਸਰੀਰਾਂ ਦੇ ਬਾਹਰ ਵੀ, ਸਾਡੇ ਸਰੀਰਾਂ ਦੇ ਅੰਦਰ ਵੀ ਪਰਮਾਤਮਾ ਹੈ। ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ, ਉਹਦੀ ਪਾਤਸ਼ਾਹੀ ਤਿੰਨਾਂ ਲੋਕਾਂ ਵਿੱਚ, ਤਿੰਨਾਂ ਕਾਲਾਂ ਵਿੱਚ ਸਦਾ ਹੀ ਸੱਚੀ ਹੈ, ਚਾਰਾਂ ਯੁੱਗਾਂ ਵਿੱਚ ਹਮੇਸ਼ਾ ਹੀ ਵਰਤਦਾ ਹੈ, ਉਹਦਾ ਹੁਕਮ ਵੀ ਸੱਚਾ ਹੈ। ਅਮਰ ਮਤਲਬ ਹੁਕਮ, ਸੱਚੇ ਵਾਹਿਗੁਰੂ ਦਾ ਸਤਸੰਗ ਸਥਾਨ ਵੀ ਸੱਚਾ ਹੈ। ਸਾਧ ਸੰਗਤ ਸਥਾਨ ਅਤੇ ਸੱਚਖੰਡ ਸਥਾਨ ਦੋਨੋਂ ਹੀ ਸੱਚੇ ਆ, ਉਹਦੇ ਜਿਸ ਹਿਰਦੇ 'ਚ ਵਸ ਜਾਂਦਾ ਉਹ ਵੀ ਸੱਚਾ ਹੈ। ਸੱਚੀ ਕੁਦਰਤ ਧਾਰੀਆਂ ਸੱਚ ਸਿਰ ਜਿਉਂ ਨਿਜਹਾਨ, ਉਹਨੇ ਸੱਚੀ ਕੁਦਰਤ ਜਿਹੜੀ ਆ, ਕੁਦਰਤ ਤੋਂ ਭਾਵ ਸ਼ਕਤੀ ਧਾਰੀ ਹੋਈ ਹੈ, ਉਹ ਸੱਚੇ ਨੇ ਹੀ ਜਹਾਨ ਜਿਹੜਾ ਦੁਨੀਆਂ ਨੂੰ ਸਿਰਜਣਾ ਕੀਤਾ। ਸੱਚੀ ਕੁਦਰਤ ਧਾਰੀਆਂ, ਕੁਦਰਤ, ਇਹ ਕੁਦਰਤ ਹੀ ਸਾਡੀ ਮਾਤਾ ਹੈ ਸਾਰਿਆਂ ਦੀ। ਕੁਦਰਤ ਅਕਾਲ ਪੁਰਖ ਪਿਤਾ ਹੈ ਸਾਡਾ, ਕੁਦਰਤ ਸਾਡੀ ਮਾਤਾ। ਇਸ ਗੱਲ ਨੂੰ ਪ੍ਰਗਟ ਮਹਾਰਾਜ ਨੇ ਪਹਿਲਾਂ ਨਹੀਂ, ਦਸਵੇਂ ਪਾਤਸ਼ਾਹ ਨੇ ਜਾ ਕੇ ਜਦ ਪ੍ਰਗਟ ਕੀਤਾ ਇਸ ਗੱਲ ਨੂੰ, ਹਲੇ ਤੱਕ ਸਾਡੇ ਜਿਹੜੇ ਸਿਆਣੇ ਸਿਆਣੇ ਆ ਨਾ, ਬਹੁਤੇ ਵੀ ਸਿਆਣੇ ਅਤੇ ਥੱਲੇ ਵਾਲੇ ਵੀ ਅਤੇ ਹੋਰ ਵੀ, ਹਲੇ ਤੱਕ ਨਹੀਂ ਉਹਨਾਂ ਨੂੰ ਸਮਝ ਲੱਗੀ ਕਿ ਮਹਾਰਾਜ ਕੀ ਕਹਿੰਦੇ ਨੇ। ਜਿੱਥੇ ਗੁਰਾਂ ਨੇ ਕਿਹਾ ਸੀ ਕਿਰਪਾ ਕਰੀ ਹਮ ਪਰ ਜਗ ਮਾਤਾ, ਕਹਿੰਦੇ ਦੇਵੀ ਦੀ ਉਪਾਸ਼ਨਾ ਆ ਗਈ। ਸੱਚਖੰਡ ਵੱਲ ਜਾਓਗੇ ਤਾਂ ਉੱਥੇ ਕੀ ਕਰੋਗੇ, ਰੁਕਾਵਟ ਖੜੀ ਹੋ ਜਾਣੀ ਅੱਗੇ ਜਾ ਕੇ। ਗੁਰਾਂ ਦੀ ਬੋਲੀ 'ਤੇ ਕਿੰਤੂ ਕਰਦੇ ਹੋ, ਭਾਵਨਾ ਨਾਲ ਸਤਿਗੁਰੂ ਕੁਛ ਹੋਰ ਕਹਿੰਦੇ ਨੇ, ਆਪਾਂ ਉਹਨੂੰ ਕੁਛ ਹੋਰ ਬਣਾ ਦਿੰਦੇ। ਇਹ ਕੁਦਰਤ ਹੈ, ਕੁਦਰਤ ਦਾ ਨਾਮ ਵੀ ਮਾਇਆ ਵੀ ਹੈ, ਸ਼ਕਤੀ ਵੀ ਹੈ, ਚੰਡੀ ਵੀ। ਸਤਿਗੁਰੂ ਤਾਂ ਪ੍ਰਕਾਸ਼ ਸਰੂਪ ਵਿਆਪਕ ਰੂਪ 'ਚ ਸ਼ਕਤੀ ਨੂੰ ਚੰਡੀ ਕਹਿੰਦੇ ਨੇ। ਹੁਣ ਕਿਸੇ ਦੀ ਕੋਈ ਦੇਵੀ ਵੀ ਚੰਡੀ ਆ, ਲੋਕ ਕਹਿੰਦੇ ਖਾਨੀ ਮਹਾਰਾਜ ਨੇ ਉਹਨੂੰ ਮੰਨਿਆ। ਮਹਾਰਾਜ ਤਾਂ ਕਹਿੰਦੇ ਜੇ ਅਸਲ ਜਿਹੜੀ ਕਾਲ ਕਾ ਪਰਮਾਤਮਾ ਦੀ ਸ਼ਕਤੀ ਹੈ, ਉਹਦੀ ਆਰਾਧਨਾ ਕੀਤੀ ਪਰਮਾਤਮਾ ਦੀ, ਅਤੇ ਲੋਕ ਮੰਨਦੇ ਨੇ ਜਿਹੜੀ ਕਾਲਕਾ ਦੇਵੀ ਉਹਦੀ ਗੱਲ ਕਰਦੇ ਨੇ। ਇਉਂ ਇਹਨਾਂ ਨੂੰ ਭਰਮ ਭੁਲੇਖੇ 'ਚੋਂ ਕੱਢਣਾ ਵੀ ਬਹੁਤ ਔਖਾ ਸਾਰਿਆਂ ਨੂੰ, ਕਿ ਸਤਿਗੁਰੂ ਦੀ ਪਹਿਲਾਂ ਬਿਰਤੀ ਦੇਖੋ ਕਿੱਡੀ ਵੱਡੀ ਹੈ। ਉਹ ਕੁਛ ਹੋਰ ਕਹਿੰਦੇ ਨੇ, ਤੁਸੀਂ ਕੁਛ ਹੋਰ ਸਮਝੀ ਜਾਂਦੇ ਹੋ, ਪਹਿਲਾਂ ਉਹਨਾਂ ਨੂੰ ਸਮਝਣ ਦਾ ਯਤਨ ਕਰੋ ਵੀ ਉਹ ਕਹਿੰਦੇ ਕੀ ਨੇ। ਹਲਿਆ ਹਲਿਆ ਕਰਕੇ ਸਾਰੇ ਕਮਲਿਆਂ ਵਾਂਗੂ ਭੱਜ ਲਏ, ਉਹ ਜੀ ਐਂ ਲਿਖਿਆ, ਉੱਥੇ ਐਂ ਲਿਖਿਆ, ਚਲੋ ਠੀਕ ਹੈ, ਮੇਰਾ ਤਾਂ ਕਹਿਣ ਦਾ ਇੰਨਾ ਕੀ ਫਰਜ਼ ਹੈ, ਬਾਕੀ ਨਹੀਂ ਮੰਨੋਗੇ ਤਾਂ ਮੈਂ ਕਿਹੜਾ ਫਿਰ ਕੁਛ ਕਰ ਲੈਣਾ। ਪਰਮੇਸ਼ਰ ਨੇ ਆਪੇ ਹੀ ਹਿਸਾਬ ਕਿਤਾਬ ਠੀਕ ਕਰ ਲੈਣਾ, ਇੰਨਾ ਕੀ ਕਾਫ਼ੀ ਹੁੰਦਾ ਕਹਿਣਾ ਵੀ ਉਹ ਜਿਹੜੀ ਤੁਹਾਡੇ ਮਨ ਦੇ ਭੁਲੇਖੇ ਨੂੰ ਦੂਰ ਕਰ ਲਓ ਆਪਣੇ, ਸੱਚੀ ਕੁਦਰਤ ਧਾਰੀਆਂ ਸੱਚ ਸਿਰ ਜਿਉਂ ਜਹਾਨ। ਉਹਨੇ ਕੁਦਰਤ ਨੂੰ ਪਹਿਲਾਂ ਸਾਜ ਕੇ ਇਹਦੇ ਰਾਹੀਂ ਸ੍ਰਿਸ਼ਟੀ ਸਾਜੀ ਹੈ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ, ਫਿਰ ਦੁਨੀਆਂ ਨੂੰ ਸਾਜਦਾ ਕੁਦਰਤ ਦੇ ਰਾਹੀਂ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਪਰਮਾਤਮਾ ਦੀ ਕੁਦਰਤ ਨੂੰ ਸਮਝੋ, ਉਹਦੀ ਸ਼ਕਤੀ ਨੂੰ ਸਮਝੋ, ਉਹ ਪਰਮਾਤਮਾ ਦੀ ਸ਼ਕਤੀ ਹੈ। ਜੋ ਆ ਸ੍ਰੀ ਸਾਹਿਬ, ਹੁਣ ਸ੍ਰੀ ਸਾਹਿਬ ਬਾਰੇ ਵੀ ਨਹੀਂ ਪਤਾ ਹੈਗਾ ਕਿਸੇ ਨੂੰ, ਬਹੁਤ ਘੱਟ ਲੋਕਾਂ ਨੂੰ ਪਤਾ ਕਿ ਸ੍ਰੀ ਸਾਹਿਬ ਕੀ ਹੈ। ਇਹ ਸ੍ਰੀ ਸਾਹਿਬ ਹੀ ਕੁਦਰਤ ਹੈ, ਇਹੀ ਮਾਇਆ ਹੈ, ਇਹੀ ਚੰਡੀ ਹੈ, ਇਹੀ ਸ਼ਕਤੀ ਹੈ, ਇਹ ਸਭ ਕੁਛ ਸ੍ਰੀ ਸਾਹਿਬ ਦੇ ਵਿੱਚ ਹੀ ਹੈ, ਪਰ ਗੁਪਤ ਰੂਪ ਵਿੱਚ ਹੈ ਸਾਰਾ ਕੁਛ। ਇਹ ਪਹਿਨਾਈ ਹੈ ਮਹਾਰਾਜ ਨੇ ਆਪਾਂ ਨੂੰ ਦਿੱਤੀ, ਕਕਾਰਾਂ ਦੇ ਬਹੁਤ ਡੂੰਘੇ ਭਾਵ ਅਰਥ ਨੇ, ਪਰ ਜਿਹੜੀ ਨਿੱਕੀ ਜਿਹੀ ਬੂੰਦ ਵਰਗੀ ਬੁੱਧੀ ਚੁੱਕੀ ਫਿਰਦਾ ਜੀਵ ਆਪਣੇ ਅੰਦਾਜ਼ੇ 'ਚ ਲਾਉਂਦਾ ਫਿਰਦਾ, ਕਿਰਪਾਨ ਨੂੰ ਕੋਈ ਮਸਤਕ ਨੂੰ ਲਾ ਲਿਆ ਕਹਿੰਦੇ ਬੁੱਤ ਪੂਜਾ ਹੋ ਗਈ। ਸੋ ਇਸ ਕਰਕੇ ਬਹੁਤ ਗੱਲਾਂ ਦੀ ਗਿਆਨ ਹੀ ਨਹੀਂ ਹੈ। ਦਸਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹੀਏ, ਗੁਰਾਂ ਨੇ ਸ਼ਸਤਰਾਂ ਨੂੰ ਹਮੇਸ਼ਾ ਆਪਣੇ ਤੋਂ ਉੱਪਰ ਰੱਖਿਆ। ਆਪ ਜਿਸ ਪਲੰਘ 'ਤੇ ਬਹਿੰਦੇ, ਸ਼ਸਤਰਾਂ ਵਾਲਾ ਪਲੰਘ ਇੱਕ ਫੁੱਟ ਹੋਰ ਉੱਚਾ ਰੱਖਦੇ ਸੀ। ਹੁਣ ਵੀ ਤਖ਼ਤ ਸਾਹਿਬਾਨਾਂ 'ਤੇ ਮਹਾਰਾਜ ਦੇ ਸਥਾਨਾਂ ਤੇ ਸ਼ਸਤਰ ਪਏ ਨੇ। ਗੁਰਾਂ ਨੇ ਕਿਹਾ ਇਹ ਸ਼ਸਤਰਾਂ ਦਾ ਸਤਿਕਾਰ, ਸ਼ਸਤਰਾਂ ਦਾ ਸਤਿਕਾਰ ਉਹਨਾਂ ਨੇ ਕਿਉਂ ਕੀਤਾ? ਕਿਉਂਕਿ ਸ਼ਸਤਰ ਅਕਾਲ ਪੁਰਖ ਨੇ ਆਪ ਪ੍ਰਗਟ ਕੀਤੇ ਨੇ ਸਾਰੇ, ਇਹ ਗੱਲ ਦਾ ਵੀ ਨਹੀਂ ਪਤਾ ਹੈ ਕਿਸੇ ਨੂੰ। ਕਿਉਂਕਿ ਉਹ ਤਾਂ ਪਤਾ ਲੱਗੇ ਜੇ 405 ਚਰਿੱਤਰ ਪੜ੍ਹੋ ਜਾ ਕੇ, ਉਹ 5 ਚਰਿੱਤਰ ਅਕਾਲ ਨੇ ਕੀਤਾ ਆਪ, ਚੰਡੀ ਚਰਿੱਤਰ 2 ਜਿਹੜੇ ਚੰਡੀ ਨੇ ਕੀਤੇ ਨੇ। ਇਸ ਕਰਕੇ ਉਹ ਉੱਧਰ ਨੂੰ ਵਧਣ ਦਾ ਯਤਨ ਹੀ ਨਹੀਂ ਕਰਦੇ, ਹੋਰ ਹੀ ਪਾਸੇ ਤੁਰੇ ਫਿਰਦੇ ਨੇ। ਉੱਥੋਂ ਪਤਾ ਲੱਗਦਾ ਕਿ ਜਦੋਂ ਜੰਗ ਯੁੱਧ ਅਕਾਲ ਪੁਰਖ ਨੇ ਸਿਰਜੇ ਦੈਂਤਾਂ ਨੂੰ ਮਾਰਨ ਲਈ ਜਦੋਂ ਜੰਗ ਕਰਨਾ ਸੀ, ਆਪਣੇ ਸੰਕਲਪ ਨਾਲ ਸ੍ਰੀ ਸਾਹਿਬ ਪ੍ਰਗਟ ਕੀਤੀ, ਪ੍ਰਥਮੇ ਖੰਡਾ ਪ੍ਰਥਮੇ ਸਾਜਕ ਹੈ ਸਭ ਸੰਸਾਰ ਉਪਾਇਆ, ਪਹਿਲਾਂ ਖੰਡਾ ਹੀ ਸਾਜਿਆ ਸੀ ਦੁਨੀਆਂ 'ਚ, ਫਿਰ ਹੀ ਸ੍ਰਿਸ਼ਟੀ ਪੈਦਾ ਕੀਤੀ ਅਕਾਲ ਪੁਰਖ ਵਾਹਿਗੁਰੂ ਨੇ। ਇਸ ਕਰਕੇ ਉਹ ਸਾਰੀ ਨੌਲੇਜ ਨੂੰ ਲਏ ਤੋਂ ਬਿਨਾਂ ਹੀ ਰੌਲਾ ਪਾਈ ਜਾਂਦੇ, ਸਾਰੀ ਨੌਲੇਜ ਨੂੰ ਲਓ ਪਹਿਲਾਂ, ਨਹੀਂ ਤੇ ਜੇ ਇੰਨਾ ਰੌਲਾ ਪਾਇਆ ਇੰਨਾ ਪਾਇਆ ਅਸਲੀਅਤ ਛੁੱਪ ਜਾਵੇਗੀ। ਕਿਉਂਕਿ ਜੇ ਰੱਬ ਦੇ ਪਿਆਰੇ ਨੇ ਉਹ ਚੁੱਪ ਕਰਕੇ ਬੈਠ ਜਾਣਗੇ, ਉਹ ਕਹਿਣਗੇ ਕਮਲਿਆਂ ਨੂੰ ਪਾ ਲੈਣ ਦੇ, ਰੌਲਾ ਸਾਨੂੰ ਲੋੜ ਹੀ ਨਹੀਂ ਅੱਗੇ ਜਾਣ ਦੀ। ਫਿਰ ਜਦੋਂ ਰੌਲਾ ਪਾਈ ਗਏ, ਇੱਕ ਦਿਨ ਬਿਲਕੁਲ ਹੀ ਥੱਲੇ ਡਿੱਗ ਪੈਣਗੇ, ਫਿਰ ਕਹਿਣਗੇ ਹੁਣ ਕੀ ਕਰੀਏ। ਸਿਧਾਂਤ ਨੂੰ ਦੇਖੇ ਪਰਖੇ ਸਮਝੇ ਤੋਂ ਬਿਨਾਂ ਹੀ ਰੌਲਾ ਪਾਈ ਜਾਂਦੇ, ਮਹਾਰਾਜ ਨੇ ਐਵੇਂ ਸਾਰਾ ਕੁਛ ਕਰ ਦਿੱਤਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਕੁਦਰਤ ਜਿਹੜੀ ਹੈ, ਕੁਦਰਤ ਨੂੰ ਜਾਣਨ ਦੀ ਲੋੜ ਹੈ। ਅਕਾਲ ਪੁਰਖ ਕਰਤਾ ਨਜ਼ਰ ਨਹੀਂ ਆਉਂਦਾ, ਪਰ ਮਹਾਰਾਜ ਕਹਿੰਦੇ ਉਹਦੀ ਕੁਦਰਤ ਦੇ ਰਾਹੀਂ ਉਹਦੇ ਤੱਕ ਪਹੁੰਚਣ ਦਾ ਇੱਕ ਸਾਧਨ ਬਣਾਇਆ ਉਸਨੇ। ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ। ਮਹਾਰਾਜ ਕਹਿੰਦੇ ਮੈਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ ਉਹ ਨਾਮ ਤੋਂ, ਪਰਮਾਤਮਾ ਤੋਂ। ਉਹਦੇ ਸੱਚੇ ਨਾਮ ਨੂੰ ਜਪੋ, ਨਾਮ ਜਪਣ ਨਾਲ ਕੋਈ ਅਵਸਥਾ ਬਣਾਓ, ਅੱਖਾਂ ਖੁੱਲ੍ਹਣ ਤੁਹਾਡੀਆਂ ਅੰਦਰਲੀਆਂ, ਤੁਹਾਨੂੰ ਪਤਾ ਲੱਗੇ ਅਕਾਲ ਪੁਰਖ ਕੌਣ ਨੇ, ਉਹ ਕੀ ਨੇ, ਕਿਹਾ ਜਿਹਾ ਸਰੂਪ ਹੈ। ਉਹਨਾਂ ਦਾ ਸਰੂਪ ਹੈ ਪਰ ਉਹ ਪ੍ਰਗਟ ਕਰ ਲੈਂਦੇ ਨੇ ਜਦ ਜੀ ਕਰੇ ਸਰੂਪ, ਪਰ ਮਾਤਾ ਦੇ ਉਦਰ ਰਾਹੀਂ ਪ੍ਰਗਟ ਨਹੀਂ ਕਰਦੇ। ਵਾਰ ਵਾਰ ਬੇਨਤੀ ਕਰਦਾ ਮੈਂ, ਮਾਤਾ ਦੇ ਉਦਰ ਰਾਹੀਂ ਨਹੀਂ ਆਉਂਦੇ ਪ੍ਰਗਟ। ਅਕਾਲ ਪੁਰਖ ਆਪਣੇ ਸਰੂਪ ਨੂੰ ਜਦੋਂ ਕਰਦੇ ਨੇ ਆਪਣੇ ਪੰਥ ਵਿੱਚ, ਕੋਈ ਇਹ ਨਹੀਂ ਕਿ ਸਾਰੇ ਇੱਦਾਂ ਦੇ ਹੀ ਬੈਠੇ ਨੇ ਰੌਲਾ ਰੱਪਾ ਜਿਹਾ ਪਾਉਣ ਵਾਲੇ, ਬਹੁਤ ਉੱਚੀਆਂ ਹਸਤੀਆਂ ਜਿਹੜੇ ਅੰਦਰ ਹੀ ਬੈਠੇ ਬਾਹਰ ਨਹੀਂ ਆਉਂਦੇ। ਹੌਲੀ ਹੌਲੀ ਸਾਰੇ ਮਹਾਤਮਾ ਹੀ ਗੁਪਤ ਹੋਈ ਤੁਰੇ ਜਾਂਦੇ ਨੇ। ਕਿਉਂ? ਉਹ ਕਹਿੰਦੇ ਅਧਿਕਾਰੀ ਤਾਂ ਕੋਈ ਹੈ ਹੀ ਨਹੀਂ ਅੱਗਿਓਂ, ਸਾਡੀ ਤਾਂ ਕੋਈ ਗੱਲ ਹੀ ਨਹੀਂ ਸੁਣਦਾ। ਇਸ ਕਰਕੇ ਉਹ ਪਿੱਛੇ ਪਿੱਛੇ ਹਟ ਕੇ ਗੁਪਤ ਰੂਪ ਹੋ ਕੇ ਬੈਠ ਗਏ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਪਹਿਲਾਂ ਭਗਤੀ ਕਰਕੇ ਅਕਾਲ ਪੁਰਖ ਨੂੰ ਜਾਣੋ, ਕੌਣ ਅਕਾਲ ਪੁਰਖ ਕਿੱਥੇ ਨੇ, ਉਹਨਾਂ ਦੀ ਕੁਦਰਤ ਕੀ ਹੈ, ਉਹਨਾਂ ਦੀ ਸ਼ਕਤੀ ਕੀ ਹੈ, ਮਹਾਰਾਜ ਕਹਿੰਦੇ ਕੀ ਨੇ। ਜਦੋਂ ਤੱਕ ਆਪਾਂ ਆਪਣੀ ਬਿਰਤੀ ਨੂੰ ਉੱਪਰ ਉਠਾ ਕੇ ਦਸਵੇਂ ਪਾਤਸ਼ਾਹ ਨੂੰ ਨਹੀਂ ਸਮਝ ਸਕਦੇ, ਉਦੋਂ ਤੱਕ ਆਪਾਂ ਸਿੰਘ ਨਹੀਂ ਬਣ ਸਕਦੇ। ਸਿੰਘ ਉਦੋਂ ਬਣਾਂਗੇ ਉਹਦੇ ਜਦੋਂ ਆਪਾਂ ਉਹਨਾਂ ਨੂੰ ਸਮਝਾਂਗੇ, ਉਹਨਾਂ ਦੀ ਕਹੀ ਹਰ ਗੱਲ ਨੂੰ ਜਾਣਾਂਗੇ, ਮਹਾਰਾਜ ਕਿਰਪਾ ਕਰਨਗੇ ਸਾਡੇ ਉੱਤੇ, ਤਾਂ ਸਾਡੇ ਮਨਾਂ 'ਚ ਦਸਵੇਂ ਪਾਤਸ਼ਾਹ ਬਾਰੇ ਪਤਾ ਲੱਗਿਆ ਉਹ ਕੌਣ ਨੇ, ਕੀ ਨੇ, ਕੀ ਕੀਤਾ, ਕੀ ਦਿੱਤਾ, ਕੀ ਬਖਸ਼ਿਸ਼ਾਂ ਕੀਤੀਆਂ, ਕਿੰਨੇ ਵੱਡੇ ਸੱਚੇ ਪਾਤਸ਼ਾਹ ਨੇ। ਕਿਉਂ? ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਹੁਣ ਨਾਮ ਜਪੋ ਅਤੇ ਨਾਮ ਦੇ ਨਾਲ ਹੀ ਤੁਸੀਂ ਅੱਗੇ ਸਫਲ ਹੋ ਸਕਦੇ ਹੋ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਨਾਮ ਜਪਣ ਦਾ ਹੁਕਮ ਕੀਤਾ ਹੈ। ਵਾਹਿਗੁਰੂ 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 ਵਾਹਿ